तनुवाके गुरु साहिब जियो काम क्रोध लोभ झूठ निंदा इनते आप छड़ावो। एहे पीतर ते इनको डारो आपन निकट बुलावो। काम क्रोध अर लोभ मोह बिनस जाए अहमेव नानक प्रभ शरणागति कर प्रसाद गुरुदेव। दंडौत बंदन अनिक बार सर्व कला समरथ डोलन ते राखो हो प्रभु नानक दे कर हथ। सतनाम धन वाहे गुरु साहिब जियो गौड़ी महला नौवा साधु गोविंद के गुण गावो। मानस जन्म अमोलक पायो बिरथा काहे गवावो रहाओ। पतित पुनीत दीन बंद हर शरण ताहे तुम आवो। गज को त्रास मिट्यो जेह सिमृत तुम काहे बिसरावो। तज अभिमान मोह माया फुन भज राम चित लावो। नानक कहत मुक्त पंथ एहे गुरमुख होए तुम पावो। तज अभिवान मोह माया फुन भजन राम चित लावो। नानक कहत मुक्त पंथ एहे गुरमुख होए तुम पावो। वाहिगुरु जी का खालसा वाहिगुरु जी की फतेह। परम सन्मान योग साहिब श्री गुरु ग्रंथ साहिब सचे पातशाह जी दी चरण शरण विच संध्या दे इस गुरमत दीवान दी आप जी हाजरी पर रहे हो। अमृत बाणी दा कीर्तन भाई साहब जी ने श्रवण कराया है और ਔਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਜੋ ਵਿਚਾਰ ਅਧੀਨ ਸ਼ਬਦ ਹੈ ਇਸ ਦਾ ਕੀਰਤਨ ਔਰ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦੇ ਇਸ ਪਵਿੱਤਰ ਸ਼ਬਦ ਅੰਦਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਧਨਾ ਕਰਨ ਵਾਲੇ ਸਾਧੂ ਪੁਰਖਾਂ ਨੂੰ ਇਹ ਸ਼ਬਦ ਕਹਿ ਰਹੇ ਨੇ, ਭਲੇ ਪੁਰਖੋ ਗੋਬਿੰਦ ਦੇ ਗੁਣ ਗਾਵੋ, ਇਹ ਮਨੁੱਖਾ ਜਨਮ ਅਮੋਲਕ ਹੈ, ਇਸ ਨੂੰ ਐਵੇਂ ਵਿਅਰਥ ਅਕਾਰਥ ਨਾ ਗਵਾ ਜਾਇਓ। ਜੇ ਤੁਹਾਡੇ ਮਨ ਚ ਇਹ ਵੇ ਕਿ ਅਸੀਂ ਬਹੁਤ ਜ਼ਿੰਦਗੀ ਚ ਐਸੇ ਪਾਪ ਕਰਮ ਕੀਤੇ ਨੇ ਜਿਸ ਦਾ ਕਿਸੇ ਨੂੰ ਪਤਾ ਨਹੀਂ, ਸਿਰਫ ਮੈਂ ਹੀ ਜਾਣਨਾ, ਤੇ ਮਹਾਰਾਜ ਕਹਿੰਦੇ ਨੇ ਇਸ ਗੱਲ ਨੂੰ ਵੀ ਲੈ ਕੇ ਢਹਿੰਦੀ ਕਲਾ ਚ ਨਾ ਜਾਓ, ਉਹ ਪਤਤਾ ਨੂੰ ਪਵਿੱਤਰ ਕਰਨ ਵਾਲਾ ਹੈ। ਜੇ ਇਹ ਸੋਚੋ ਵੀ ਮੈਂ ਮਾਇਕ ਤੌਰ ਤੇ ਬਹੁਤ ਗਰੀਬ ਹਾਂ, ਤੇ ਸਤਿਗੁਰੂ ਕਹਿੰਦੇ ਨੇ ਇਸ ਗੱਲੋਂ ਘਬਰਾਓ ਨਾ, ਉਸ ਦੇ ਦਰ ਤੇ ਬਾਹਰ ਦੀ ਅਮੀਰੀ ਦਾ ਕੋਈ ਅਰਥ ਨਹੀਂ, ਉਹ ਗਰੀਬਾਂ ਦਾ ਬੰਧਪ ਹੈ, ਪਾਪੀਆਂ ਨੂੰ ਪਵਿੱਤਰ ਕਰਦਾ, ਉਹਦੀ ਸਰਨ ਵਿੱਚ ਆ ਜਾਓ। ਫਿਰ ਨਾਲ ਇੱਕ ਉਦਾਹਰਨ ਦਿੰਦੇ ਨੇ, ਜਿਹੜੀ ਹਾਥੀ ਦੀ ਉਦਾਹਰਨ ਅਕਸਰ ਗੁਰੂ ਤੇਗ ਬਹਾਦਰ ਵਰਤਦੇ ਆ ਕਿ ਗੱਜ ਹਾਥੀ ਨੂੰ ਤੰਦਵੇ ਦੀ ਗ੍ਰਿਫਤ ਵਿੱਚ ਆਏ ਨੂੰ ਪਰਮੇਸ਼ਵਰ ਨੇ ਬਚਾ ਦਿੱਤਾ। ਉਸ ਤੋਂ ਬਾਅਦ ਹਜ਼ੂਰ ਕਹਿੰਦੇ ਤੁਸੀਂ ਗੁਰਮੁਖ ਬਣ ਜਾਓ ਤੇ ਮੁਕਤੀ ਦਾ ਰਸਤਾ ਆਪਣੇ ਆਪ ਮਿਲ ਜਾਏਗਾ, ਪਰ ਗੁਰਮੁਖ ਬਣਨ ਲਈ ਪਰਮਾਤਮਾ ਦੇ ਗੁਣ ਗਾਓ, ਉਹਦੀ ਸਰਨ ਵਿੱਚ ਆਓ, ਮਾਇਆ ਦਾ ਮੋਹ ਅੰਦਰ ਦੇ ਹੰਕਾਰ ਨੂੰ ਤਿਆਗ ਕੇ ਪਾਰ ਬ੍ਰਹਮ ਪਰਮੇਸ਼ਵਰ ਦੀ ਬੰਦਗੀ ਕਰੋ। ਇਹ ਹੈ ਅੱਜ ਦੀ ਵਿਚਾਰ ਦਾ ਵਿਸ਼ਾ, ਤੇ ਮੈਂ ਯਤਨ ਵੈਸੇ ਕਰ ਰਿਹਾ ਵਾਂ, ਮੈਂ ਆਪ ਨੂੰ ਬੇਨਤੀ ਕੀਤੀ ਸੀ ਵੀ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ ਤਕਰੀਬਨ ਸਾਰਿਆਂ ਦਾ ਸਿਧਾਂਤ ਇੱਕੋ ਜਿਹਾ ਹੈ, ਫਿਰ ਵੀ ਅਸੀਂ ਜਿੰਨਾ ਕਿ ਯਤਨ ਹੁੰਦਾ ਉਸ ਦੀ ਵਿਆਖਿਆ ਕਰ ਰਹੇ ਹਾਂ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਆਪਣੇ ਘਰਾਂ ਵਿੱਚ ਬੈਠੇ ਤੁਸੀਂ ਵਿਚਾਰ ਸਰਵਣ ਕਰ ਰਹੇ ਹੋ, ਸਤ ਸੰਗਤ ਰੂਪ ਵਿੱਚ ਆ ਬੈਠੇ ਹੋ, ਆਪ ਜੀ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਨ, ਆਪ ਵਿੱਚ ਵਰਤ ਕੇ ਵਿਚਾਰ ਕਰਾ ਲੈਣ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰਾਂ ਨੇ ਪਹਿਲੀ ਜੋ ਰਹਾਉ ਦੀ ਤੁਕ ਦੀ ਤੁਕ ਦੋ ਤੁਕਾਂ ਨੇ, ਇਸ ਦੇ ਅਖਰੀ ਅਰਥ ਨੇ ਸਾਧੋ। ਰੋਜ਼ ਅਸੀਂ ਕਰ ਰਹੇ ਹਾਂ ਸਾਧਨਾ ਕਰਨ ਵਾਲੇ ਪਰਮੇਸ਼ਵਰ ਦੇ ਘਰ ਨੂੰ ਮੁਹੱਬਤ ਕਰਨ ਵਾਲੇ ਜਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਜਾਂ ਮੰਜ਼ਿਲ ਇਹ ਮਿਥੀ ਹੈ ਕਿ ਇਸ ਦੇਹੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਤੱਕ ਪਹੁੰਚਣਾ ਹੈ, ਉਨ੍ਹਾਂ ਨੂੰ ਸਤਿਗੁਰੂ ਕਹਿੰਦੇ ਨੇ ਭਲੇ ਪੁਰਖੋ ਗੋਬਿੰਦ। ਗੋ ਦਾ ਅਰਥ ਹੈ ਧਰਤੀ ਤੇ ਬਿੰਦ ਦਾ ਅਰਥ ਹੈ ਸਹਾਰਾ। ਉਂਝ ਵੈਸੇ ਬਾਣੀ ਚ ਗੋਬਿੰਦ ਸ਼ਬਦ ਵੀ ਆਇਆ ਹੈ, ਤੇ ਆਮ ਤੌਰ ਤੇ ਗੋਬਿੰਦ ਸ਼ਬਦ ਦੀ ਲਫ਼ਜ਼ ਦੀ ਵਰਤੋਂ ਸ੍ਰੀ ਕ੍ਰਿਸ਼ਨ ਜੀ ਵਾਸਤੇ ਵੀ ਕੀਤੀ ਜਾਂਦੀ ਹੈ, ਪਰ ਇੱਥੇ ਗੋਬਿੰਦ ਦਾ ਅਰਥ ਕਰਾਂਗੇ ਧਰਤੀ ਦਾ ਸਹਾਰਾ, ਧਰਤੀ ਨੂੰ ਆਸਰਾ ਦੇਣ ਵਾਲਾ। ਜਿਹੜਾ ਧਰਤੀ ਨੂੰ ਸਹਾਰਾ ਦੇ ਰਿਹਾ ਹੈ ਸਾਧੋ ਗੋਬਿੰਦ ਕੇ ਗੁਣ, ਇੱਥੇ ਲਫ਼ਜ਼ ਗੁਣ ਨਹੀਂ ਆਇਆ, ਇੱਥੇ ਸ਼ਬਦ ਹੈ ਗੁਣ। ਉਂਝ ਗੁਣ ਸ਼ਬਦ ਇਹਦੇ ਬਹੁ ਅਰਥ ਨੇ ਗੁਰੂ ਗ੍ਰੰਥ ਸਾਹਿਬ ਵਿਚ, ਸਮ ਅਰਥ ਨਹੀਂ ਬਹੁ ਅਰਥ ਨੇ। ਸਮ ਅਰਥ ਦਾ ਹੁੰਦਾ ਇੱਕ ਸ਼ਬਦ ਦਾ ਇੱਕੋ ਜਿਹਾ ਅਰਥ। ਮੈਂ ਸਿਰਫ ਦੋ ਕੁ ਉਦਾਹਰਣਾਂ ਦੇਣਾ ਵਾ, ਇੱਕ ਇੱਥੇ ਗੁਣ ਦਾ ਲਫ਼ਜ਼ੀ ਅਰਥ ਵੈਸੇ ਗੁਣ ਹੀ ਹੈ, ਕਿਉਂਕਿ ਸਾਡੀ ਸ਼ਬਦਾਵਲੀ ਵਿਚ ਅਸੀਂ ਨਾਣਾ ਬੋਲਨੇ ਕਿ ਰੱਬ ਦੇ ਗੁਣ ਗਾਓ। ਪਰ ਭਾਵੇਂ ਇੱਥੇ ਨੰਨੇ ਨਾਲ ਲਿਖਿਆ ਹੈ, ਇਹਦਾ ਅਰਥ ਹੈ ਸਿਫਤ ਤੋਂ ਸਲਾਹ ਕਰਨੀ, ਉਹਦੀ ਕੀਰਤੀ ਕਰਨੀ ਜਾਂ ਉਹਦਾ ਯਸ਼ ਕਰਨਾ, ਉਹਦਾ ਜਸ ਕਰਨਾ। ਇਹ ਅਸੀਂ ਕਹਾਂਗੇ ਗੁਣ। ਉਂਝ ਗੁਣ ਦਾ ਲਫ਼ਜ਼ੀ ਅਰਥ ਪਰਉਪਕਾਰ ਵੀ ਹੈ। ਰਮਈਆ ਕੇ ਗੁਣ ਚੇਤ ਪੁਰਾਨੀ, ਉਥੇ ਹਜ਼ੂਰ ਨੇ ਪਰਉਪਕਾਰ ਅਰਥ ਕੀਤਾ ਹੈ। ਸਤਿਗੁਰੂ ਇੱਥੇ ਕਹਿ ਰਹੇ ਨੇ, ਸਾਧੋ ਪਰਮਾਤਮਾ ਦੇ ਗੋਬਿੰਦ ਦੇ ਗੁਣਾਂ ਨੂੰ ਤੁਸੀਂ ਗਾਓ। ਮੈਂ ਫਿਰ ਆਪ ਨੂੰ ਅਰਜ਼ ਕਰ ਦਿਆਂਗਾ, ਕਿਉਂਕਿ ਜਿਸ ਦਿਨ ਕਥਾ ਕਰ ਰਿਹਾ ਮੈਂ ਉਸ ਦਿਨ ਇੱਕ ਬੇਨਤੀ ਕਰਦਾ ਆ ਰਿਹਾ ਵਾਂ। ਭਾਵੇਂ ਅਸੀਂ ਗ੍ਰੈਮਰ ਅਨੁਸਾਰ ਅਰਥ ਕਰਨੇ ਆ, ਕਈ ਵਾਰੀ ਲੋੜ ਪੈਂਦੀ, ਪਰ ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਉਹ ਗੱਲ ਨਹੀਂ ਢੁਕਦੀ। ਜੇ ਕਿਸੇ ਸੈਕਿੰਡ ਪਰਸਨ ਨੂੰ ਦੂਜੇ ਨੂੰ ਸੰਬੋਧਨ ਕਰਨਾ ਤੇ ਫਿਰ ਉਥੇ ਸ਼ਬਦ ਚਾਹੀਦਾ ਹੈ ਗੱਗਾ ਕੰਨਾ ਵਾਹਵਾ ਹਾਹੇ ਨੂੰ ਔਂਕੜ ਗਾਵੋ ਤੁਸੀਂ ਗਾਓ। ਇਥੇ ਹੈ ਊੜੇ ਨਾਲ, ਸਾਧੋ ਗੋਬਿੰਦ ਕੇ ਗੁਣ ਗਾਵੋ। ਅਕਸਰ ਜਦੋਂ ਜਿੱਥੇ ਊੜਾ ਬੰਦ ਹੋਵੇਗਾ ਉਥੇ ਫਸਟ ਪਰਸਨ ਹੋਵੇਗਾ ਮੈਂ ਗਾਵਾਂ। ਸਿਮਰੋ ਸਿਮਰ 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 ਪੜ੍ਹਨੇ ਜਿਹੜਾ, ਸਿਮਰੋ ਸਿਮਰ ਸਿਮਰ ਸੁਖ ਪਾਵਾਂ ਹੈ ਮੈਂ ਪਾਵਾਂ। ਪਰ ਮੈਂ ਫਿਰ ਬੇਨਤੀ ਕਰਾਂਗਾ, ਇੱਥੇ ਅਸੀਂ ਬਿਲਕੁਲ ਉਹ ਕਾਨੂੰਨ ਲਾਗੂ ਨਹੀਂ ਕਰਦੇ। ਇੱਥੇ ਜੋ ਸਤਿਗੁਰਾਂ ਨੇ ਲਿਖਿਆ ਅਸੀਂ ਉਸ ਹਿਸਾਬ ਦੇ ਨਾਲ ਅਰਥ ਕਰ ਰਹੇ। ਮੈਂ ਤਾਂ ਅਰਜ਼ ਕਰਾਂ, ਹੋ ਸਕਦਾ ਕਈ ਬੰਦੇ ਗ੍ਰਾਮਰ ਦੇ ਬਹੁਤ ਮਾਹਿਰ ਹੋਣ, ਘਰਾਂ ਚੋਂ ਸੁਣਦੇ ਹੋਣ ਤੇ ਇਹ ਸਮਝਣਗੇ ਵੀ ਇਹ ਕੀ ਅਰਥ ਕਰੀ ਜਾ ਰਿਹਾ। ਮੈਂ ਇਸ ਕਰਕੇ ਨਹੀਂ ਸਾਂ ਕਰ ਰਿਹਾ ਗੱਲ, ਬਈ ਮਤਾਂ ਕੋਈ ਸਮਝੇ ਵੀ ਇਸ ਬਾਰੇ ਜਾਣੂ ਜਾਣਕਾਰੀ ਨੇ, ਸਤਿਗੁਰਾਂ ਨੇ ਮਿਹਰ ਕੀਤੀ। ਪਰ ਅਸੀਂ ਜੋ ਪੜਿਆ ਲਿਖਿਆ ਹੈ ਉਹਦੇ ਅਰਥ ਕਰਾਂਗੇ, ਉਸ ਢੰਗ ਨਾਲ ਹੀ ਕਰਾਂਗੇ। ਹਜ਼ੂਰ ਕਹਿ ਰਹੇ ਨੇ ਭਲੇ ਪੁਰਖੋ ਗੋਬਿੰਦ ਦੇ ਗੁਣ ਤੁਸੀਂ ਗਾਓ। ਅਗਲਾ ਮਾਨਸ ਜਨਮ, ਮਾਨਸ ਦੇ ਲਫ਼ਜ਼ੀ ਅਰਥ ਅਸੀਂ ਮਨੁੱਖ ਕਰਨੇ। ਜਨਮ ਆ ਸਾਡਾ ਜਿਹੜਾ ਵੇਲਾ ਮਿਲਿਆ, ਅਮੋਲਕ, ਇਹ ਸ਼ਬਦ ਅਮੋਲਕ ਹੈ। ਉਂਝ ਅਮੋਲਕ ਦੇ ਲਫ਼ਜ਼ੀ ਅਰਥ ਹੁੰਦੇ ਨੇ ਕਿ ਜਿਹੜਾ ਮੁੱਲ ਤੋਂ ਰਹਿਤ ਹੈ, ਜਿਹਦੀ ਕੋਈ ਕੀਮਤ ਨਹੀਂ। ਤੇ ਮੈਂ ਫਿਰ ਬੇਨਤੀ ਕਰਾਂ, ਇਹਦੀ ਫਿਰ ਵੀ ਹੋਰ ਗਹਿਰੇ ਅਰਥ ਕਰੀਏ। ਅਮੋਲਕ ਦੇ ਨਾਲ ਇੱਕ ਸ਼ਬਦ ਜੇ ਅਸੀਂ ਨਿਰਮੋਲਕ ਵਰਤ ਲਈਏ, ਅਰਥ ਕਰ ਲਏ, ਇਹਦਾ ਮਤਲਬ ਹੈ ਜਿਹਦਾ ਮੁੱਲ ਹੈ ਹੀ ਕੋਈ ਨਹੀਂ, ਮੁੱਲ ਕੋਈ ਨਹੀਂ ਪਾ ਸਕਦਾ ਇਹਦਾ। ਮਾਨਸ ਜਨਮ ਅਮੋਲਕ ਪਾਇਓ, ਮਨੁੱਖਾ ਜਨਮ ਬਹੁਤ ਅਮੋਲ, ਇਹਦੀ ਕੋਈ ਕੀਮਤ ਹੀ ਨਹੀਂ, ਅਮੋਲਕ ਹੈ, ਮੁੱਲ ਤੋਂ ਰਹਿਤ ਹੈ, ਨਿਰਮੋਲਕ ਹੈ। ਤੇ ਗੁਰੂ ਜੀ ਕਹਿੰਦੇ ਨੇ ਬਿਰਥਾ ਕਾਹੇ ਗਵਾਵੋ। ਫਿਰ ਬੇਨਤੀ ਹੈ, ਗਵਾਵੋ ਦੋ ਵਾਵੇ ਆਏ ਆ, ਕਿ ਹੇ ਭਲੇ ਪੁਰਖੋ ਸਾਧੋ ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਸ ਨੂੰ ਕਿਉਂ ਤੁਸੀਂ ਵਿਅਰਥ ਗਵਾਉਂਦੇ ਪਏ ਹੋ, ਕਿਉਂ ਇਹਨੂੰ ਤੁਸੀਂ ਖਰਾਬ ਕਰਦੇ ਪਏ ਹੋ, ਕਿਸੇ ਅਰਥ ਨਹੀਂ ਲਾਉਂਦੇ ਪਏ। ਇਹਨੇ ਦੋ ਤੁਕਾਂ ਰਹਾਉ ਦੀਆਂ, ਅਖਰੀ ਅਰਥ ਅਸੀਂ ਕੀਤੇ ਤੇ ਇਹਦੀ ਸ਼ੁਰੂਆਤ ਕਰਾਂਗੇ ਅਸੀਂ ਕਿ ਮਾਨਸ ਜਨਮ ਅਮੋਲਕ ਪਾਇਓ। ਵਿਆਖਿਆ ਇੱਥੋਂ ਸ਼ੁਰੂ ਕਰਾਂਗੇ ਕਿ ਜਿਹੜਾ ਸਾਡਾ ਸਰੀਰ ਹੈ, ਕਿਉਂਕਿ ਭਾਵੇਂ ਸਾਨੂੰ ਅੱਜ ਕੱਲ ਕਾਫੀ ਜ਼ਿਆਦਾ ਇਹ ਸੁਣਨ ਨੂੰ ਸਿੱਖਾਂ ਵਿਚ ਵੀ ਮਿਲਦਾ ਵੀ ਆਵਾਗੁਣ ਹੈ, ਜਨਮ ਹੈ, ਜੂਨਾ ਹੈ, ਬਹੁਤ ਕੁਛ ਰੌਲਾ ਜਿਹਾ ਪੈਂਦਾ ਸੁਣੀਂਦਾ ਹੈ। ਤੇ ਮੈਂ ਤੇ ਇੱਕੋ ਗੱਲ ਬੇਨਤੀ ਕਰਨਾ ਹੁੰਦਾ, ਇਸਲਾਮ ਦਾ ਵੱਖਰਾ ਕਨਸੈਪਟ ਇਸ ਬਾਰੇ। ਇਹ ਕਿਹਾ ਜਾਂਦਾ ਵੀ ਬੰਦਾ ਜਿਹੜਾ ਸਾਰਿਆਂ ਦਾ ਸਰਦਾਰ ਹੈ, ਪਰ ਆਵਾਗੁਣ ਨਹੀਂ ਮੰਨਦੇ। ਆਪ ਸਭ ਨੂੰ ਪਤਾ ਈਸਾਈਅਤ ਵਿਚ ਆਵਾਗੁਣ ਕਦੋਂ ਮੰਨਦੇ ਆ ਜੀ? ਸਾਰਿਆਂ ਨੂੰ ਕਬਰਾਂ ਵਿਚ ਤਾਂ ਹੀ ਦਫਨਾਇਆ ਜਾ ਰਿਹਾ ਕਿ ਕਿਆਮਤ ਵਾਲੇ ਦਿਨ ਇਹਨਾਂ ਸਾਰੀਆਂ ਰੂਹਾਂ ਨੇ ਇਹਨਾਂ ਨੇ ਉੱਠ ਖਲੋਣਾ ਹੈ, ਉਹ ਵੇਟ ਕੀਤੀ ਜਾ ਰਹੀ ਹੈ। ਪਰ ਗੁਰਮਤ ਨੇ, ਬੋਧਿਜ਼ਮ ਦਾ ਆਪਣਾ ਮਤ ਹੈ, ਪਰ ਮੈਂ ਫਿਰ ਬੇਨਤੀ ਕਰਾਂਗਾ ਗੁਰਸਿੱਖੋ, ਅੱਜ ਵੀ ਮੈਂ ਸਵੇਰੇ ਵੀ ਕਿਹਾ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਜਾਣ ਕੇ ਮੱਥਾ ਟੇਕ ਲਿਆ ਨਾ, ਜਿੰਨੀ ਨੌਲੇਜ ਆਪਣੇ ਦਿਮਾਗ ਵੀ ਦੂਜੀ ਭਰੀ ਬੈਠਿਆ ਨਾ, ਉਹਦਾ ਮੱਥਾ ਗੋਲਕ ਦੇ ਸਾਹਮਣੇ ਟੇਕ ਦੇਣਾ, ਉਹਨੂੰ ਆਪਣੇ ਅੰਦਰ ਰੱਖ ਕੇ ਚੱਲਾਂਗੇ ਤੇ ਵਿਆਖਿਆ ਵਿਚ ਉਲਝਾਂਗੇ। ਹੁਣ ਸਤਿਗੁਰੂ ਨੇ ਸਿੱਧੀ ਗੱਲ ਮੁਕਾ ਦਿੱਤੀ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਇਹ ਸ਼ਬਦ ਕਿਉਂ ਕਿਹਾ? ਇਹ ਇਸ ਕਰਕੇ, ਹਾਲਾਂਕਿ ਕਹਿ ਦਿੱਤਾ ਬਾਣੀ ਧੁਰ ਤੋਂ ਆਈ, ਉਥੇ ਤਾਂ ਕਿਹਾ ਵੀ ਸਿੱਖੋ, ਕਿਤੇ ਭਰਮ ਨਾ ਜਾਇਓ ਗੁਰੂ ਦੇ ਬੱਚਾਂ ਪ੍ਰਤੀ। ਜੋ ਸਤਿਗੁਰੂ ਕਹਿੰਦੇ ਆ ਇਹਨੂੰ ਸਤ ਸਤ ਕਰ ਜਾਣੋ। ਕਿਉਂ ਜੀ? ਗੁਰੂ ਦੇ ਮੂੰਹ ਤੋਂ ਕਰਤਾ ਪੁਰਖ ਆਪ ਕਢਾ ਰਿਹਾ ਹੈ। ਮੇਰਾ ਖਿਆਲ ਇਦੂ ਅੱਗੇ ਤੇ ਕੋਈ ਹੋਰ ਵਿਸ਼ਵਾਸ ਦੀ ਗੱਲ ਹੀ ਕੋਈ ਨੀ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਕਰਤਾ ਆਪ ਕਢਾ ਰਿਹਾ, ਫਿਰ ਕਰਤਾ ਤੇ ਕਦੀ ਭੁੱਲਦਾ ਨਹੀਂ ਹੁੰਦਾ। ਸਤਿਗੁਰੂ ਕਿਵੇਂ ਭੁੱਲੇਗਾ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਉਸ ਦਿਨ ਕਿਹਾ ਸੀ, ਦੋ ਚੀਜ਼ਾਂ ਨੇ, ਇੱਕ ਸੰਯੋਗ ਸ਼ਬਦ ਕਹਿ, ਇੱਕ ਵਿਯੋਗ ਸ਼ਬਦ ਕਹਿ। ਅਸੀਂ ਜਿੰਨੇ ਵੀ ਆਪਸ ਵਿਚ ਖੂਨ ਦੇ ਰਿਸ਼ਤੇ ਕਰਕੇ ਮਿਲੇ ਹਾਂ, ਉਹ ਭਾਵੇਂ ਮਾਂ ਬਾਪ ਹੋਵੇ, ਭੈਣ ਭਰਾ ਹੋਣ, ਰਿਸ਼ਤੇਦਾਰ, ਇਥੋਂ ਤੱਕ ਕਿ ਦੁਨੀਆਂ ਵਿਚ ਜਿਨ੍ਹਾਂ ਬੰਦਿਆਂ ਨਾਲ ਸਾਡੇ ਰਿਸ਼ਤੇ ਵੀ ਨਹੀਂ, ਗੋਰੇ ਕਾਲੇ ਤੁਹਾਡੇ ਕੰਮ ਕਰਦੇ ਆ, ਜਿੰਨੇ ਮਿਲਦੇ ਹੋਣ, ਗੁਰੂ ਗ੍ਰੰਥ ਸਾਹਿਬ ਮੁਤਾਬਕ ਸਾਰਿਆਂ ਦਾ ਸੰਬੰਧ ਸੰਯੋਗ ਕਰਕੇ ਹੈ। ਸੰਯੋਗ ਮਿਲਾਉਂਦਾ ਤੇ ਵਿਯੋਗ ਜਿਹੜਾ ਉਹ ਵਿਛੋੜ ਦਿੰਦਾ। ਪਰਮਾਤਮਾ ਦੀ ਇਸ ਰਚਨਾ ਵਿਚ ਇਹ ਤਾਂ ਦੋ ਚੀਜ਼ਾਂ ਕਾਰ ਕਰ ਰਹੀਆਂ ਨੇ, ਜਿਹਨੂੰ ਅਸੀਂ ਜਪਜੀ ਸਾਹਿਬ ਚ ਪੜ੍ਹਨੇ ਆ, ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਸੰਯੋਗ ਕਰਕੇ ਜਨਮ ਹੋ ਰਿਹਾ ਤੇ ਵਿਯੋਗ ਕਰਕੇ ਲੋਕਾਂ ਦੀ ਮੌਤ ਵੀ ਹੁੰਦੀ ਹੈ। ਸੰਯੋਗ ਤੇ ਵਿਯੋਗ ਦੋਨੋਂ ਕੰਮ ਕਰ ਰਿਹਾ, ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਲਿਖ ਹੈ ਆਵਹਿ ਭਾਗ। ਆਪ ਨੂੰ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਮੁਤਾਬਕ ਆਹ ਜਿਹੜੀ ਦੇਹ ਸਾਨੂੰ ਮਿਲੀ ਹੈ, ਬੇਨਤੀ ਹੈ, ਭਾਵੇਂ ਡਾਰਵਿਨ ਦੀ ਥਿਊਰੀ ਕਹਿ ਰਹੀ ਹੈ ਕਿ ਬੰਦਾ ਵਿਕਾਸ ਕਰਦਾ 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 ਇਸ ਦੇਹ ਚ ਪਹੁੰਚਿਆ, ਵਿਕਾਸ ਵਾਲੀ ਥਿਊਰੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿੰਦੀ ਹੈ ਕਿ ਜਿਹੜਾ ਸਾਡਾ ਆਤਮਾ ਹੈ ਇਹ ਕਈ ਜਨਮਾਂ ਤੋਂ ਵੱਖ ਵੱਖ ਜੂਨਾਂ ਵਿਚੋਂ ਸਫ਼ਰ ਕਰਦਾ ਆ ਰਿਹਾ ਹੈ, ਕਈ ਜਨਮਾਂ ਤੋਂ। ਫਿਰ ਕਦੀ ਬਾਪ ਬਣੇ ਆ, ਕਦੀ ਉਹਦੇ ਜਨਮ ਚ ਬੇਟੇ ਬਣ ਗਿਆ ਕਿਤੇ ਆ ਕੇ, ਇਹ ਸਾਡਾ ਸਰਕਲ ਸਾਰਾ ਚੱਲਦਾ ਪਿਆ ਹੈ। ਗੁਰੂ ਸਾਹਿਬ ਜੀ ਨੇ ਇਸੇ ਕਰਕੇ ਬਾਣੀ ਵਿਚ, ਅੰਮ੍ਰਿਤ ਬਾਣੀ ਵਿਚ ਇਹ ਸ਼ਬਦ ਜਿਹੜੇ ਨੇ ਇਹ ਵਰਤਾਏ, ਜਿਹੜੇ ਆਪ ਪੜ੍ਹਦੇ ਹੋ, ਕੱਤ ਕੀ ਮਾਈ ਬਾਪ ਕੱਤ ਕੇਰਾ, ਕਿੱਦੂ ਥਾਵੋ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗਣ ਮੇਰੇ। ਅੱਗੇ ਹੈ, ਕੇਤੇ ਰੁੱਖ ਬਿਰਖ ਹਮ ਚੀਨੇ। ਆ ਜਿਹੜੀ ਬਨਸਪਤੀ ਹੈ, ਗੁਰਬਾਣੀ ਮੁਤਾਬਕ ਤਾਂ ਇਹ ਵੀ ਜੀਓ ਹੈ। ਉਂਝ ਅਸੀਂ ਪੱਥਰ ਦੀ ਮੂਰਤੀ ਦਾ ਖੰਡਨ ਕਰ ਲਈ ਮੰਨ ਜਾਂਦੇ ਹਾਂ ਵੀ ਇਹ ਪੱਤੇ ਜੀ ਨੇ, ਤੇ ਉਂਝ ਨਹੀਂ ਮੰਨਦੇ ਵੀ ਜੂਨ ਹੈ। ਇਹ ਅਸੀਂ ਕਹਿ ਦਿੰਦੇ ਹਾਂ ਕਿ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰਜੀਓ, ਤੇ ਨਾਲ ਇਹ ਵੀ ਕਹਿ ਦਿੰਦੇ ਹਾਂ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ। ਇਹਦੇ ਚ ਚੇਤਨਾ ਹੈ। ਹਜ਼ੂਰ ਕਹਿੰਦੇ ਨੇ ਆਹ ਜਿਹੜੇ ਅਸੀਂ ਦੇਖਣੇ ਪਏ ਹਾਂ, ਇਹ ਰੁੱਖ ਨੇ, ਇਹ ਪਸ਼ੂ ਨੇ, ਇਹ ਪੰਛੀ ਨੇ, ਹੈ ਤਾਂ ਸੱਚ ਇਵੇਂ ਕਿ ਆਤਮਾ ਹੀ ਅੱਗੇ ਤੁਰੀ ਜਾ ਰਹੀ ਹੈ। ਹਜ਼ੂਰ ਦੇ ਬਚਨ ਕਿ ਕਿੰਨੇ ਅਸੀਂ ਰੁੱਖਾਂ ਦੇ ਰੂਪ ਚ ਰਹੇ, ਕਿੰਨੇ ਅਸੀਂ ਪੰਛੀਆਂ ਦੇ ਰੂਪ ਚ ਰਹੇ, ਕੇਤੇ ਰੁੱਖ ਬਿਰਖਮ ਚੀਨੇ, ਕੇਤੇ ਪਸ਼ੂ ਉਪਾਏ। ਹੁਣ ਇੱਥੇ ਪਸ਼ੂ ਮੱਝ ਗਾਂ ਨਹੀਂ ਕਿਹਾ, ਇਹਨੂੰ ਬੇਨਤੀ ਬੜੇ ਬੜੇ ਕਮਾਲ ਦਾ ਵਚਨ ਕਰ ਦਿੱਤਾ ਹੈ। ਰੁੱਖ ਕਿਹਾ, ਪਸ਼ੂ ਕਿਹਾ, ਪੰਖ ਕਿਹਾ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਫਿਰ ਹੈ ਕੇਤੇ ਰੁੱਖ ਬਿਰਖਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਹੁਣ ਇੱਥੇ ਸਾਰਿਆਂ ਨੂੰ ਇਨ੍ਹਾਂ ਸ਼ਬਦਾਂ ਚ, ਹੁਣ ਜੇ ਅਸੀਂ ਕਹਿੰਦੇ ਜੀ ਪਿੱਪਲ ਦਾ ਰੁੱਖ ਨਹੀਂ ਕਿਹਾ, ਅੰਬ ਦਾ ਰੁੱਖ ਨਹੀਂ ਕਿਹਾ, ਅਨਾਰ ਦਾ ਨਹੀਂ ਕਿਹਾ, ਆ ਜਿਹੜੇ ਚੀਲ ਦੇ ਰੁੱਖ ਨੇ ਇਹ ਨਹੀਂ ਕਿਹਾ, ਟਾਲੀ ਦਾ ਨਹੀਂ ਕਿਹਾ, ਤੇ ਮਹਾਰਾਜ ਨੂੰ ਤੇ ਸਿੱਧਾ ਲਫ਼ਜ਼ ਵਰਤਿਆ ਹੈ ਰੁੱਖ। ਇਹਦਾ ਮਤਲਬ ਕਿ ਜ਼ਮੀਨ ਤੇ ਉੱਗੇ ਹੋਏ ਇੱਕ ਬਨਸਪਤੀ ਦੇ ਤਿਣਕੇ ਤੋਂ ਲੈ ਕੇ, ਘਾਹ ਤੋਂ ਲੈ ਕੇ ਵੱਡੇ ਤੋਂ ਵੱਡਾ ਰੁੱਖ ਸਾਰਾ ਇਸੇ ਸ਼ਬਦ ਵਿਚ ਹੀ ਸਮਾ ਗਿਆ। ਮਹਾਰਾਜ ਕਹਿੰਦੇ ਪਤਾ ਨੀ ਕਿੰਨੇ ਕੁ ਜਨਮ ਇਸ ਬਨਸਪਤੀ ਦੇ ਰੂਪ ਵਿਚ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ। ਹਾਲਾਂ ਬਾਣੀ ਚ ਕਈ ਥਾਵਾਂ ਤੇ ਵੱਖ ਵੱਖ ਇਸ਼ਾਰੇ ਵੀ ਦਿੱਤੇ ਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਬਰ ਬ੍ਰਿਖ ਜੋਇਓ। ਮਹਾਰਾਜ ਜੀ ਨੇ ਤੋ ਕਿਹਾ ਕਈ ਜਨਮ ਸੈਲ ਗਿਰ ਕਰਿਆ। ਆਹ ਜਿਹੜੇ ਪਹਾੜ ਨੇ, ਮੈਂ ਇੰਡੀਆ ਚ ਨੇ ਕਈ, ਮੈਂ ਸ਼ਾਇਦ ਹੈਦਰਾਬਾਦ ਕਿੱਥੇ ਗਏ ਤੇ ਦੱਸਦੇ ਸਨ ਪਹਾੜ ਜਿਹੜਾ ਉਹ ਵੀ ਵਿਕਾਸ ਕਰ ਰਿਹਾ, ਉਹ ਦਿਨ ਬ ਦਿਨ ਵਾਧਾ ਹੈ ਪੱਥਰ ਵੀ। ਹਜ਼ੂਰ ਨੇ ਫਿਰ ਮੈਂ ਬੇਨਤੀ ਕਰਾਂਗਾ ਇੱਥੇ ਸ਼ਬਦ ਵਰਤਿਆ ਭਾਈ, ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ। ਹੁਣ ਪਸ਼ੂ ਵਿਚ ਸਾਰੇ ਆ ਗਏ ਜੀ, ਇਹਦੇ ਵਿਚ ਦੁੱਧ ਦੇਣ ਵਾਲੇ ਵੀ ਜੰਗਲੀ ਵੀ। ਜਦੋਂ ਪਸ਼ੂ ਸ਼ਬਦ ਵਰਤ ਦਿੱਤਾ ਸਾਰੀਆਂ ਜੂਨਾਂ ਇਸੇ ਲਫ਼ਜ਼ ਵਿਚ ਸਮਾ ਗਈਆਂ, ਕੇਤੇ ਪਸ਼ੂ ਉਪਾਏ, ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਕੇਤੇ ਪੰਖ ਉਡਾਏ। ਮਹਾਰਾਜ ਕਹਿੰਦੇ ਪੰਖੀਆਂ ਦੇ ਰੂਪ ਵਿਚ ਵੀ ਰਹੇ। ਇਕ ਸ਼ਬਦ ਵਰਤਿਆ ਨਾਗ ਕੁਲੀ, ਇਹਦਾ ਮਤਲਬ ਇਕ ਉਹ ਜੀਵ ਨੇ ਜਿਹੜੇ ਪੈਰਾਂ ਦੇ ਸਹਾਰੇ ਚੱਲਦੇ ਆ, ਤੇ ਨਾਗ ਕੁਲੀ ਉਹ ਕੀਟ ਜੀਵਕ ਹੈ ਜਿਹਦੇ ਪੈਰ ਕੋਨੀ ਰੇਂਗ ਕੇ ਚੱਲਦੇ ਆ। ਮਹਾਰਾਜ ਨੇ ਕਿਹਾ ਨਾਗਾਂ ਦੀ ਕੁਲ ਵਿਚ ਵੀ ਇਹ ਸਭ ਕੁਝ ਅਸੀਂ ਕਰਕੇ ਪਰਮਾਤਮਾ ਨੇ ਕਿਰਪਾ ਕੀਤੀ, ਤਰਸ ਕੀਤਾ ਤੇ ਸਾਨੂੰ ਇਹ ਦੇ ਦਿੱਤੀ। ਉਂਝ ਮਾਨਵੀ ਦੇਹੀ ਵੇਲੇ ਵੀ ਤੁਸੀਂ ਸੂਝਵਾਨ ਬੈਠੇ ਹੋ ਸਾਰੇ, ਆਹ ਜਿਹੜਾ ਮੇਰਾ ਤੁਹਾਡਾ ਸਰੀਰ ਮਿਲਿਆ, ਮੈਂ ਕਹਿੰਦਾ ਪਹਿਲਾਂ ਤਾਂ ਸ਼ੁਕਰ ਇਹ ਕਰੀਏ। ਇੱਕ ਸੱਜਣ ਦੇ ਬੋਲ ਸਨ ਵੀ ਬੰਦਿਆ ਤੂੰ ਢੇਰੀ ਨਾ ਢਾਇਆ ਕਰ, ਹੁਣ ਤਾਂ ਤੇਰਾ ਜਨਮ ਕਹਿ, ਤੇਰੇ ਕੋਲ ਸੋਚ ਕਹਿ, ਤੇਰੇ ਕੋਲ ਹੱਥ ਨੇ ਪੈਰ ਨੇ, ਤੂੰ ਆਪਣੇ ਜਨਮ ਤੋਂ ਪਹਿਲਾਂ ਕਰੋੜਾਂ ਨੂੰ ਪਿੱਛੇ ਹਰਾ ਕੇ ਆਇਆ ਹੈ, ਜਨਮ ਨਹੀਂ ਹੋਇਆ ਤੇਰਾ। ਚਲੋ ਉਹ ਸ਼ਬਦ ਬੜੇ ਸੱਦੇ ਗਏ ਨੇ, ਜਦੋਂ ਸਾਡਾ ਜਨਮ ਨਹੀਂ ਹੋਇਆ, ਜਿਹੜੀ ਸੈੱਲ ਨਾਲ ਸਾਡੀ ਬਾਡੀ ਬਣੀ, ਜਿਹੜੇ ਸੈੱਲ ਨਾਲ ਸਾਡਾ ਆ ਢਾਂਚਾ ਬਣਿਆ, ਕਿੰਨੇ ਸੈੱਲ ਸਨ, ਅਣਗਿਣਤ ਸ਼ਬਦ ਵਰਤਾਂ, ਕਰੋੜਾਂ ਵੀ ਨਹੀਂ, ਅਣਗਿਣਤ ਸੈੱਲ ਇੱਕੋ ਵੇਲੇ ਉਹ ਵੀ ਪ੍ਰਵੇਸ਼ ਕਰਨਾ ਚਾਹੁੰਦੇ ਨੇ। ਪਿਆਰਿਓ ਖੁਸ਼ਕਿਸਮਤਾਂ ਸੀ ਕਿ ਇੰਨੇ ਸੈੱਲ ਆਏ, ਉਹਨਾਂ ਨੂੰ ਵਾਰੀ ਨਹੀਂ ਮਿਲੀ। ਉਹ ਬੰਦਿਆ ਤੈਨੂੰ ਰੱਬ ਨੇ ਜ਼ਿੰਦਗੀ ਜੀਣ ਦਾ ਮੌਕਾ ਦੇ ਦਿੱਤਾ। ਮੇਰੀ ਬੇਨਤੀ ਸਮਝ ਗਿਆ ਨਾ ਜੀ, ਕਿੰਨੇ ਆਏ, ਉਹ ਖਤਮ ਹੋ ਗਏ, ਕਈ ਗਰਭ ਦੇ ਵਿਚ ਹੀ ਚਲੇ ਗਏ। ਮਹਾਰਾਜ ਨੇ ਉਹਨੂੰ ਵੀ ਇੱਕ ਜੂਨ ਮੰਨਿਆ, ਕਈ ਜਨਮ ਗਰਭ ਹਿਰ ਖਿਰਿਆ। ਤੇ ਮੈਂ ਕਹਿੰਦਾ ਉਹਨਾਂ ਮੰਨ ਲਓ ਕਿ ਵੈਸੇ ਤੇ ਪ੍ਰਮਾਤਮਾ ਸਭ ਨੂੰ ਜ਼ਿੰਦਗੀ ਬਖਸ਼ੇ, ਦਾਂਤ ਦੇ, ਜੇ ਮਾਤਾ ਦੇ ਉਦਰ ਵਿਚ ਇਹ ਰਹਿਤ ਮਰਿਆਦਾ ਚਿੰਨ੍ਹ ਲਿਖਿਆ, ਮਹੀਨਾ, ਦੋ ਮਹੀਨੇ, ਚਾਰ ਮਹੀਨੇ ਰਹਿ ਕੇ ਵੀ ਉਹਦੀ ਸੰਤਾਨ ਇਉਂ ਕਹਿ ਲੋ ਛੀਣ ਹੁੰਦੀ ਏ, ਉਹਦੇ ਵਾਸਤੇ ਵੀ ਪਾਠ ਜ਼ਰੂਰ ਕਰਨਾ ਚਾਹੀਦਾ। ਮੈਂ ਕਿਹਾ ਮਰਿਆਦਾ ਚ ਨਹੀਂ, ਕਿਉਂਕਿ ਉਹ ਜੂਨ ਭੋਗ ਕੇ ਚਲਾ ਗਿਆ। ਕਈ ਜਨਮ ਗਰਭ ਹਿਰ ਖਿਰਿਆ, ਮਾਰੇ ਨੇ ਕਿਹਾ ਕਿ ਸਮਾਂ ਸੀ ਉਹਦਾ ਇੰਨਾ, ਉਹ ਉਸ ਸਮੇਂ ਦੇ ਵਿਚ ਉਹ ਨਿਕਲ ਗਿਆ, ਉਹਨੂੰ ਨਹੀਂ ਮੌਕਾ ਮਿਲਿਆ। ਮੈਂ ਬੇਨਤੀ ਕਰਾਂਗਾ ਇਹ ਸਾਨੂੰ ਸਭ ਨੂੰ ਮੌਕਾ ਮਿਲਿਆ। ਇਹਦਾ ਸਬੰਧ ਸਿੱਖ ਨਾਲ ਨਹੀਂ, ਹਿੰਦੂ ਨਾਲ ਨਹੀਂ, ਸਮੁੱਚੇ ਮਨੁੱਖਾਂ ਨਾਲ ਹੈ। ਉਹਨਾਂ ਦੀ ਬੋਲੀ ਕੋਈ ਹੋਵੇ, ਧਰਮ ਕੋਈ ਹੋਵੇ, ਜ਼ਬਾਨ ਕੋਈ ਹੋਵੇ, ਇਲਾਕਾ ਕੋਈ ਹੋਵੇ, ਇਹ ਸਾਰਿਆਂ ਦੀ ਸਰਬ ਸਾਂਝਾ ਉਪਦੇਸ਼ ਹੈ ਕਿ ਭਾਈ ਸਿੱਖੋ, ਅਸੀਂ ਖੁਸ਼ਕਿਸਮਤ ਆ ਇਨਸਾਨ ਜਿਨ੍ਹਾਂ ਨੂੰ ਰੱਬ ਨੇ ਇਹ ਮੌਕਾ ਦਿੱਤਾ ਹੈ। ਫਿਰ ਅਗਲੀ ਬੇਨਤੀ, ਇਸ ਲਈ ਸ਼ਬਦ ਦੁਰਲੱਭ ਵਰਤਿਆ। ਤੁਸੀਂ ਪਾਠ ਕਰਦੇ ਆ ਬੜੀ, ਜਿੱਥੇ ਅਮੋਲਕ ਆਇਆ ਨਾ ਉਥੇ ਦੁਰਲੱਭ ਵੀ ਆਉਂਦਾ। ਜਿਵੇਂ ਅਸੀਂ ਪੜ੍ਹਦੇ ਹਾਂ ਕਬੀਰ, ਮਾਨਸ ਜਨਮ ਦੁਲੰਭ ਹੈ, ਇਹਦਾ ਮਤਲਬ ਜਿਹੜਾ ਲੱਭਦਾ ਨੀ ਛੇਤੀ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾਕੇ ਭੂਏ ਗਿਰੈ। ਜਿਵੇਂ ਜੰਗਲ ਦੇ ਵਿਚ ਰੁੱਖ ਨੂੰ ਲੱਗੇ ਕੋਈ ਫਲ ਪੱਕ ਜਾਣ ਤੇ ਟਾਹਣੀ ਤੋਂ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ, ਸੱਚ ਇਹ ਵੇ ਕਿ ਭਲੇ ਪੁਰਖੋ ਪੱਕੇ ਹੋਏ ਫਲ ਦੁਬਾਰਾ ਟਾਹਣੀ ਨਾਲ ਨੀ ਲੱਗਦੇ। ਇਸੇ ਤਰ੍ਹਾਂ ਜ਼ਿੰਦਗੀ, ਜੇ ਇਹ ਮੌਕਾ ਚਲਾ ਗਿਆ, ਇਕ ਵਾਰੀ ਟੁੱਟ ਗਿਆ, ਨਾ ਇਹ ਘਰ ਦੁਬਾਰਾ ਲੱਭਣਾ ਤੇ ਨਾ ਇਹ ਪਰਿਵਾਰ ਦੁਬਾਰਾ ਲੱਭਣਾ। ਫਿਰ ਮੇਰੇ ਮਨ ਚ ਆਇਆ ਜੀ ਇਸੀ ਦੇ ਕਹਿੰਦੇ ਆਵਾਗੁਣ ਹੈ, ਇੱਥੇ ਕਿਹਾ ਵੀ ਨਹੀਂ, ਜਿਉ ਬਨ ਫਲ ਪਾਕੇ ਭੂਏ ਗਿਰੈ ਬੌਰ ਨਾ ਲੱਗੈ ਡਾਰ। ਪਰ ਸੱਚ ਇਹ ਵੇ ਉਸ ਵਿਚ ਵੀ ਜਿਹੜਾ ਬੀਜ ਪਿਆ ਉਹ ਨਵੇਂ ਰੁੱਖ ਦਾ ਰੂਪ ਧਾਰਨ ਕਰ ਲਏਗਾ, ਪਰ ਉਸ ਟਾਣੀ ਨਾਲ ਦੁਬਾਰਾ ਨਹੀਂ ਲੱਗਣਾ ਜਿਸ ਟਾਣੀ ਤੋਂ ਟੁੱਟ ਕੇ ਆਇਆ, ਕਿਉਂਕਿ ਉਹਦਾ ਬੀਜ ਅੱਗੇ ਫਿਰ ਰੁੱਖ ਦਾ ਰੂਪ ਧਾਰਨ ਕਰੇਗਾ। ਗੁਰੂ ਸਾਹਿਬ ਨੇ ਫਿਰ ਕਿਹਾ ਦੁਰਲੱਭ ਬੜੀ ਮੁਸ਼ਕਲ ਨਾਲ। ਹਜ਼ੂਰ ਨੇ ਫਰਮਾਇਆ ਕਬੀਰ ਮਾਨਸ ਜਨਮ ਦੁਰਲੱਭ ਹੈ, ਖੋਏ ਨਾ ਬਾਰੇ ਬਾਰ ਜਿਉਂ ਬਨ ਫਲ ਪਾ ਕੇ ਭੂਏ ਗਿਰੇ ਬੌਰ ਨਾ ਲਾਗੈ ਡਾਹਰ। ਜਾਂ ਇੱਕ ਬਚਨ ਅਸੀਂ ਪੜ੍ਹਨੇ ਆ, ਮਾਨਸ ਜਨਮ ਦੁਲੰਬ ਗੁਰਮੁਖ ਪਾਇਆ। ਪਿਆਰਿਓ ਬੜੀ ਮੁਸ਼ਕਲ ਨਾਲ ਦੁਲੰਬ ਦੇ ਪਾਈ ਵਡਭਾਗੀ। ਸਤਿਗੁਰੂ ਕਹਿੰਦੇ ਜਦੋਂ ਤੂੰ ਕਹਿੰਦਾ ਮੇਰੇ ਭਾਗ ਚੰਗੇ ਨੇ, ਕਹਿੰਦੇ ਉਦੋਂ ਹੀ ਤੂੰ ਨਿਸ਼ੁਕਰਾ ਬਣ ਜਾਂਦਾ। ਜਿਨ੍ਹਾਂ ਦੇ ਭਾਗ ਚੰਗੇ ਨਾ ਹੋਣ ਉਹਨਾਂ ਨੂੰ ਮਨੁੱਖਾ ਦੇਈ ਮਿਲਦੀ ਕੋਈ ਨੀ। ਇਹ ਵਡਭਾਗੀ ਹੈ, ਦੁਲੱਭ ਦੇ ਪਾਈ ਵਡਭਾਗੀ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਵੱਡਿਆਂ ਭਾਗਾਂ ਨਾਲ ਮਿਲੀ, ਇਸ ਨੂੰ ਰੱਬ ਨੇ ਚੇਤਨਾ ਦਿੱਤੀ, ਸਮਝ ਦਿੱਤੀ। ਇੱਕ ਹੋਰ ਬੇਨਤੀ, ਫਿਰ ਮਿਲੀ ਕਾਹਦੇ ਵਾਸਤੇ? ਕਿ ਖਾ ਲਓ, ਪੀ ਲਓ, ਮੌਜ ਕਰੋ। ਹੁਣ ਕਈ ਵਾਰੀ ਜਦੋਂ ਕਹਿੰਦੇ ਆ ਨੀ ਜੀ, ਇਹ ਧਰਮ ਦੀ ਗੱਲ ਆਪਾਂ ਬਿਲਕੁਲ ਖੰਡਾ ਨਹੀਂ ਬਣਾਉਣਾ, ਕਿਸੇ ਦਾ ਕਦੀ ਜ਼ਿਕਰ ਨਹੀਂ ਕਰਦਾ ਮੈਂ ਸਟੇਜ ਤੇ, ਮੈਂ ਸਿਰਫ ਥੋੜਾ ਜਿਹਾ ਇਸ਼ਾਰਾ ਮਾਤਰ ਕਹਿ ਦਿੰਦਾ, ਨਹੀਂ ਜੀ ਇਹ ਅੱਗੇ ਕੁਛ ਨਹੀਂ, ਸਭ ਕੁਝ ਇੱਥੇ ਵੇ। ਇਹ ਕਹਿੰਦੇ ਨਾ ਸਭ ਕੁਝ ਆਈ ਜੋ ਹੈ, ਤੇ ਜਿਹੜੇ ਦਾਰੂ ਸਿੱਕੇ ਨਾਲ ਰੱਜਦੇ ਨੇ ਤੇ ਰੁਪਈਆ ਵੀ ਰੱਜ ਕੇ ਕਮਾਉਂਦੇ ਨੇ, ਉਹ ਕਹਿੰਦੇ ਐਵੇਂ ਕਮਲੇ ਹੋਏ ਬੈਠੇ ਨੇ, ਗੁਰਦੁਆਰੇ ਰੋਜ਼ ਬਹਿੰਦੇ ਆ। ਜੇ ਸਭ ਕੁਝ ਇਹ ਸਾਡੀਆਂ ਵਰਗੀਆਂ ਮੌਜਾਂ ਮੰਨ, ਜੇ ਅੱਗੇ ਕੁਛ ਨੀ। ਇੱਕ ਵਾਰੀ ਇੱਥੇ ਕਥਾ ਕਰਦਿਆਂ ਮੈਂ ਬੇਨਤੀ ਕੀਤੀ ਸੀ, ਇੱਕ ਸਵਾਲ ਉੱਠਦਾ ਜੀ ਕੀ ਇਸ ਆਤਮਾ ਨੂੰ, ਜਦੋਂ ਰੂਹਾਂ ਦੀ ਕਹਾਣੀ ਬੜੀ ਅਸਚਰਜਕ ਹੈ, ਬਹੁਤ ਅਸਚਰਜਕ ਹੈ। ਗੁਰੂ ਗ੍ਰੰਥ ਸਾਹਿਬ ਤਾਂ ਇੰਨੀ ਬਾਤ ਕਰਦੇ ਆ ਆਤਮਾ ਦੀ, ਰੂਹ ਦੀ। ਮੈਂ ਇਹਨੂੰ ਭੂਤ ਪ੍ਰੇਤ ਨਾਲ ਨਾ ਪਲੀਜ਼ ਸੁਣਿਓ, ਸੱਚ ਇਹਵੇ ਦੇਵ ਰੂਹਾਂ ਵੀ ਨੇ ਤੇ ਦੈਂਤ ਰੂਹਾਂ ਵੀ ਨੇ। ਉਂਝ ਸਾਈਅਤ ਤੇ ਬੜੀ ਗੱਲ ਕਰਦੀ ਵੀ ਇਹਦੇ ਕੋਲ ਦੂਜੀ ਰੂਹ ਆ ਗਈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਦਾ ਜ਼ਿਕਰ ਕਰਦੇ ਆ ਕਿ ਅਸਲ ਚ ਜਿਹੜਾ ਸਾਡਾ ਅੰਦਰ ਹੈ, ਇਹ ਕਿਤਨਾ ਸਮਾਂ ਇਹਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਦੂਜੀ ਦੇਹ ਧਾਰਨ ਕਰਨ ਵਾਸਤੇ। ਇਹ ਨੀ ਕੋਦਮ ਮਿਲ ਜਾਏ। ਮਿਰਕੀ ਮਸਕੀਨ ਸਾਹਿਬ ਕੋਟ ਕਰਦੇ ਹੁੰਦੇ ਸਨ ਇਸ ਚੀਜ਼ ਨੂੰ। ਸਾਡੇ, ਮੈਂ ਇੱਕ ਵਾਰੀ ਤੁਹਾਨੂੰ ਕਿਹਾ, ਸਾਡੇ ਪਰਿਵਾਰ ਵਿਚ ਹੀ ਘਟਨਾ ਰਿਸ਼ਤੇਦਾਰੀ ਦੂਰ ਦੀ, ਉਹ ਬੱਚੇ ਦੀ ਡੈਥ ਹੋਈ, ਪਹਿਲੇ ਪਹਿਲੇ ਘਰਾਂ ਵਿਚ ਜਾਂਦਾ ਉਹ, ਤੇ ਹੈਰਾਨਗੀ ਦੀ ਗੱਲ, ਐਕਸੀਡੈਂਟ ਹੋਇਆ, ਉਦੋਂ ਵੀ ਸਿੱਖ ਦੇ ਘਰ ਸੀ, ਦੂਜੀ ਵਾਰੀ ਜਨਮ ਲਿਆ ਫਿਰ ਵੀ ਸਿੱਖ ਦੇ ਘਰ, ਤੀਜੀ ਵਾਰੀ ਜਨਮ ਹੋਇਆ ਫਿਰ ਵੀ ਸਿੱਖ ਦੇ ਘਰ, ਤੇ ਤਿੰਨੀ ਵਾਰੀ ਮੇਲ। ਅੱਜ ਕੱਲ ਉਹਦੀ ਉਮਰ ਤਕਰੀਬਨ 10-11। ਮੈਂ ਇੱਕ ਵਾਰੀ ਇੱਥੇ ਥੋੜਾ ਜਿਹਾ ਹਵਾਲਾ ਦਿੱਤਾ ਸੀ ਉਸਦਾ। ਮੈਂ ਆਪ ਨੂੰ ਬੇਨਤੀ ਇਸ ਕਰਕੇ ਕਰਨ ਲੱਗਾ ਵਾਂ ਕਿ ਇਹ ਸਰੀਰ ਮਿਲ ਗਿਆ, ਅਮੋਲਕ ਹੈ, ਫਿਰ ਇਸ ਦੀ ਮੰਜ਼ਿਲ ਕੀ ਹੈ? ਇਹ ਨਹੀਂ ਕੇਵਲ ਕਿ ਜਨਮ ਹੋ ਗਿਆ, ਬੱਚੇ ਪੈਦਾ ਹੋ ਗਏ, ਸੰਘਰਸ਼ ਕੀਤਾ, ਬੁਢੇਪਾ ਆਇਆ ਤੇ ਬੰਦਾ ਮਰ ਗਿਆ, ਕਹਾਣੀ ਖਤਮ ਹੋ ਗਈ। ਜੇ ਜ਼ਿੰਦਗੀ ਮਾਣ ਲਈ, ਜੇ ਕਿਹਾ ਦੀ ਖਾਓ ਪੀਓ ਮੌਜ ਕਰੋ, ਜਾਂ ਲੋਕ ਇਹ ਕਹਿੰਦੇ ਨੇ ਇਹ ਜੱਗ ਮਿੱਠਾ ਅੱਗੇ ਕਿੰਨੇ ਡਿੱਠਾ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਤਿੰਨਾਂ ਗੱਲਾਂ ਤੇ ਜ਼ੋਰ ਦਿੰਦੇ ਆ ਕਿ ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਕਰੋ, ਜ਼ਿੰਦਗੀ ਇਹੀ ਹੈ। ਕੁੱਲੀ ਦਾ ਅਰਥ ਘਰ, ਜੁੱਲੀ ਦਾ ਅਰਥ ਕੱਪੜਾ, ਤੇ ਗੁੱਲੀ ਦਾ ਅਰਥ ਰੋਟੀ ਕਹਿੰਦੇ ਹੁੰਦੇ ਸਨ। ਮਤਲਬ ਇਹ ਚੀਜ਼ਾਂ ਚਾਹੀਦੀਆਂ। ਗੁਰਬਾਣੀ ਕਹਿੰਦੀ ਨਹੀਂ, ਇਸ ਵਾਸਤੇ ਨਹੀਂ ਤੂੰ ਕੇਵਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਹੈ ਅਮੋਲਕ, ਇਹਦੀ ਕੋਈ ਕੀਮਤ ਨਹੀਂ, ਪਰ ਇਹਦੀ ਮੰਜ਼ਿਲ ਕੀ ਹੈ, ਇਹਨੇ ਜਾਣਾ ਕਿੱਥੇ ਹੈ, ਇਹਨੇ ਸਬਰ ਕਿਵੇਂ ਕਰਨਾ, ਉਹਦੇ ਬਾਰੇ ਆਪ ਸਾਰੇ ਬਾਣੀ ਪੜ੍ਹਦੇ ਹੋ। ਤੇ ਇੱਕ ਬਚਨ ਖਾਸ ਕਰਕੇ ਜਿਹੜਾ ਰੋਜ਼ਾਨਾ ਅਸੀਂ ਪੜ੍ਹਨੇ ਆ, ਗੁਰੂ ਅਰਜਨ ਦੇਵ ਜੀ ਦਾ। ਇੱਕ ਵਾਰ ਮੈਂ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਵਿਚ ਰਹਿ ਰਾਸ ਦੇ ਪਾਠ ਦਾ ਆਖਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਕਹਿ ਰਿਹਾ, ਕਿਉਂਕਿ ਉਸ ਤੋਂ ਬਾਅਦ ਚੌਪਈ ਸਾਹਿਬ ਵੀ ਅਸੀਂ ਪੜ੍ਹਨੇ, ਜੋ ਸਾਡੀ ਮਰਿਆਦਾ ਹੈ, ਮੁਧਾਵਣੀ ਵੀ ਪੜ੍ਹਨੇ, ਆਨੰਦ ਸਾਹਿਬ ਵੀ ਪੜ੍ਹਨੇ, ਸਾਰੇ ਅਸੀਂ ਆਨੰਦ ਸਾਹਿਬ ਤੋਂ ਬਾਅਦ ਮੁਧਾਵਣੀ ਪੜ੍ਹਨੇ, ਜੋ ਗੁਰੂ ਗ੍ਰੰਥ ਸਾਹਿਬ ਚ ਹੈ ਉਸ ਅਖੀਰਲੇ ਸ਼ਬਦ ਨੂੰ ਤੇ ਸੋਹਿਲਾ ਸਾਹਿਬ ਦੇ ਅਖੀਰਲੇ ਸ਼ਬਦ ਨੂੰ ਦੋਨਾਂ ਨੂੰ ਬਰਾਬਰ ਰੱਖ ਕੇ ਅਰਥ ਕਰੋ, ਸਮਝ ਪੈ ਜਾਏਗਾ ਮਨੁੱਖਾ ਦੇਈ ਕਾਹਦੇ ਲਈ ਹੈ। ਅਰਥ ਨਹੀਂ ਮੈਂ ਕਰਾਂਗਾ, ਸਿਰਫ ਪੜ੍ਹ ਦੇਣਾ। ਰਹਿ ਰਾਜ ਸਾਹਿਬ ਦਾ ਜਿਹੜਾ ਇਹ ਸ਼ਬਦ ਹੈ, ਇਸ ਵਿਚ ਸਤਿਗੁਰੂ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਕੁਰੀਆ, ਮਨੁੱਖਾ ਦੇਈ ਮਿਲੀ। ਭਈ ਪ੍ਰਾਪਤ ਮਾਨੁੱਖ ਦੇ ਕੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੀ, ਏਦੋ ਵੱਡੀ ਗੱਲ ਕੀ ਹੋਵੇਗੀ? ਕੀ ਗੁਰੂ ਅਰਜਨ ਦੇਵ ਕੋਈ ਝੂਠ ਬੋਲ ਰਹੇ? ਉਹ ਸਾਨੂੰ ਐਵੇਂ ਭਰਮਾ ਰਹੇ ਨੇ, ਸਾਡਾ ਧਿਆਨ ਜਿਹੜਾ ਉਹ ਦੂਜੇ ਪਾਸੇ ਲਿਜਾਣਾ ਚਾਹੁੰਦੇ? ਨਹੀਂ, ਉਹ ਕਹਿ ਰਹੇ ਨੇ ਭਈ ਪ੍ਰਾਪਤ, ਤੈਨੂੰ ਖੁਸ਼ਕਿਸਮਤ ਹੈ, ਤੂੰ ਤੈਨੂੰ ਮਿਲੀ ਹੈ, ਭਈ ਪ੍ਰਾਪਤ ਮਾਨੁੱਖ ਦੇ ਕੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ, ਤੇਰਾ ਕਿਤੇ ਨਾ ਕਾਮ, ਬਾਕੀ ਜਿੰਨੇ ਕੰਮ ਕਰਨਾ ਪੈ ਇਹ ਕੰਮ ਅੱਗੇ ਕੰਮ ਨਹੀਂ ਆਉਣੇ, ਜੋ ਦੁਨਿਆਵੀ ਨੇ। ਪਰਸੋਂ ਸ਼ਾਇਦ ਕਥਾ ਕਰ ਰਹੇ ਸੀ, ਜਦੋਂ ਆਇਆ ਸੀ ਸ਼ਬਦ ਮੈਂ ਬੇਨਤੀ ਕੀਤੀ ਸੀ, ਸੇਵਾ ਵੀ ਇੱਕ ਕਰਮਕ ਹੈ ਤੇ ਬਾਹਰ ਆਪਾਂ ਜਿਹੜਾ ਕੰਮ ਧੰਦਾ ਰੋਟੀ ਲਈ ਕਰਨੇ ਆ ਢਿੱਡ ਲਈ, ਉਹ ਵੀ ਕਰਮਕ ਹੈ, ਚੰਗਾ ਧਰਮ ਦੀ ਕਿਰਤ ਹੈ, ਪਰ ਸੇਵਾ ਨਾਲ ਜਿਹੜਾ ਕੀਤਾ ਹੋਇਆ ਫਿਜ਼ੀਕਲ ਵਰਕ ਹੈ ਉਹ ਕੇਵਲ ਕਰਮ ਨਹੀਂ ਰਹਿੰਦਾ, ਉਹ ਰੁਖਾਨੀਅਤ ਦਾ ਆਚਰਣ ਬਣ ਜਾਂਦਾ। ਪਿਛਲੇ ਦਿਨੀ ਕਿਹਾ ਸੀ ਇੱਥੇ ਸਤਿਗੁਰੂ ਕਹਿੰਦੇ ਨੇ ਅਵਰ ਕਾਜ ਤੇਰਾ ਕਿਤਾ ਦਾ ਕਾਮ। ਫਿਰ ਮੇਰਾ ਮਨ ਕਹਿੰਦਾ ਵੀ ਅਵਰ ਦਰਤ ਕਿਤੇ ਇਹ ਤਾਂ ਨਹੀਂ ਕਿ ਰੱਬ ਨੂੰ ਛੱਡ ਕੇ ਜਿੰਨੇ ਵੀ ਕੰਮ ਕਰਨਾ ਪਿਆ ਭੁਲਾ ਕੇ ਕਿਸੇ ਅਰਥ ਨਹੀਂ ਆਉਣੇ। ਅਵਰ ਕਾਜ ਭਾਵੇਂ ਅਸੀਂ ਬਾਕੀ ਕੰਮ ਹੀ ਕਹਾਂਗੇ, ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕੇਵਲ ਨਾਮ ਦਾ ਅਰਥ ਹੈ ਕਿਸੇ ਦੇਵਤੇ ਦਾ ਨਹੀਂ, ਕਿਸੇ ਕੀਰਤਨ ਦਾ ਨਹੀਂ, ਕੇਵਲ ਦਾ ਅਰਥ ਹੈ ਕੇਵਲ ਤਾਂ ਕੇਵਲ ਅਕਾਲ ਪੁਰਖ। ਸਾਧ ਸੰਗਤ ਭੱਜ ਕੇਵਲ ਨਾਮ ਸਰੰਜਾਮ ਲਾਗ, ਸਰੰਜਾਮ ਦਾ ਅਰਥ ਉਦਮ ਕਰ, ਪੁਰਖਾਰਥ ਕਰ। ਤੂੰ ਲੱਗ ਇਸ ਆਹਰ ਵਿਚ ਕਾਹਦੇ ਲਈ? ਸਰੰਜਾਮ ਲਾਗ ਭਵ ਜਲ ਤਰਨ ਕੈ, ਇਸ ਭਵ ਸਾਗਰ ਨੂੰ ਤਰਨ ਦਾ ਕੋਈ ਹੀਲਾ ਕਰ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਮੈਂ ਬੇਨਤੀ ਕਰਾਂ ਹੁਣ ਇਹ ਸ਼ਬਦ ਪੜ੍ਹ ਕੇ ਨਾ, ਤੇ ਫਿਰ ਆਪਾਂ ਸੋਹਿਲਾ ਸਾਹਿਬ ਵਾਲਾ ਪੜਾਂਗੇ, ਤੁਸੀਂ ਦੇਖਿਓ ਜੋ ਕੁਝ ਇਹਦੇ ਵਿਚ ਕਿਹਾ ਇਸੇ ਸ਼ਬਦ ਦੀ ਵਿਆਖਿਆ ਸੋਹਿਲਾ ਸਾਹਿਬ ਦੇ ਸ਼ਬਦ ਚ ਕੀਤੀ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਅੱਗੇ ਸਤਿਗੁਰੂ ਨੂੰ ਪੁੱਛੀਏ ਕਿਉਂ ਵਿਅਰਥ ਚਲਾ ਗਿਆ, ਕਿਉਂ ਵਿਅਰਥ ਚਲਾ ਗਿਆ? ਅੱਗੇ ਫਿਰ ਸਤਿਗੁਰੂ ਕਹਿੰਦੇ ਇਸ ਕਰਕੇ ਵਿਅਰਥ ਗਿਆ, ਫਿਰ ਸ਼ਬਦ ਕਹਿ ਜਪ ਤਪ ਸੰਜਮ ਧਰਮ ਇਹ ਚੀਜ਼ਾਂ ਕਮਾਈਆਂ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਿਆ। ਦੋ ਤੁਕਾਂ ਵਿਚ ਸਾਡੀ ਰੁਖਾਨੀਅਤ ਭਰ ਦਿੱਤੀ ਕਿ ਜੇ ਤੂੰ ਭਵ ਸਾਗਰ ਨੂੰ ਤਰਨਾ ਇਹਨਾਂ ਚੀਜ਼ਾਂ ਨੂੰ ਚੇਤੇ ਰੱਖੀ, ਜੇ ਇਹ ਛੱਡ ਦਿੱਤੀਆਂ ਤੇ ਸਭ ਕੁਝ ਅਕਰਥ ਅਕਾਰਥ। ਜਪ ਦਾ ਅਰਥ ਪਰਮੇਸ਼ਵਰ ਦਾ ਸਿਮਰਨ। ਆਪ ਨੂੰ ਕਈ ਵਾਰੀ ਅਰਜ਼ ਕੀਤੀ ਹੈ ਜਪ ਦਾ ਖੰਡਨ ਵੀ ਹੈ ਤੇ ਜਪ ਦਾ ਮੰਡਨ ਵੀ ਹੈ। ਬਾਣੀ ਚ ਗੁਰੂ ਸ਼ਬਦ ਦਾ ਬਲਿਹਾਰ ਵੀ ਜਾਂਦੇ ਆ ਤੇ ਗੁਰੂ ਸ਼ਬਦ ਦਾ ਖੰਡਨ ਵੀ ਹੈ, ਸੰਯਮ ਦਾ ਖੰਡਨ ਵੀ ਹੈ ਤੇ ਸੰਯਮ ਦਾ ਮੰਡਨ ਵੀ ਹੈ। ਇੱਥੇ ਸਾਹਿਬ ਕਹਿੰਦੇ ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਕਰ ਆਇਆ। ਗੁਰੂ ਦੀ ਸੇਵਾ ਨਹੀਂ ਕੀਤੀ, ਹਰੀ ਰਾਜੇ ਨੂੰ ਜਾਣਿਆ ਨਹੀਂ, ਕਹੋ ਨਾਨਕਮ ਨੀਚ ਕਰਮਾਂ, ਨੀਚ ਕਰਮ ਕੀਤੇ ਸਰਨ ਪਰੇ ਕੀ ਰਾਖੋ ਸ਼ਰਮਾ। ਫਿਰ ਬੇਨਤੀ ਹੁਣ ਇਹ ਸਭ ਨੂੰ ਸ਼ਬਦ ਚੇਤੇ ਵੇ, ਤੇ ਮੈਂ ਕਈ ਵਾਰੀ ਸੋਚਣਾ ਸਤਿਗੁਰੂ ਤੋਂ ਵਾਰ ਵਾਰ ਬਲਿਹਾਰ ਜਾਈਏ, ਜਿਹੜੀਆਂ ਗੱਲਾਂ ਅਸੀਂ ਨਹੀਂ ਕਰ ਸਕਦੇ, ਪਾਪ ਕੀਤੇ ਹੁੰਦੇ ਨੇ ਪਰ ਕਰ ਨਹੀਂ ਸਕਦੇ, ਗੁਰੂ ਸਾਹਿਬ ਨੇ ਉਹ ਵੀ ਸ਼ਬਦ ਉਚਾਰਨ ਕਰ ਕਰਕੇ ਸਾਡੇ ਅੰਦਰ ਨੂੰ ਰੱਬ ਸਾਹਮਣੇ ਰੱਖ ਦਿੱਤਾ। ਹੁਣ ਉਸ ਵਿਚ ਸਤਿਗੁਰੂ ਕਹਿੰਦੇ ਨੇ ਬੰਦਿਆ ਤੂੰ ਸੌਣ ਲੱਗਾ ਤੇ ਨੀਂਦ ਮੌਤ ਦੀ ਤਰ੍ਹਾਂ ਹੁੰਦੀ ਏ, ਕੋਈ ਪਤਾ ਨਹੀਂ ਸਵੇਰੇ ਉੱਠੇ ਕਿ ਨਾ। ਹੋ ਸਕਦਾ ਇਹ ਨੀਂਦ ਇਹ ਰਾਤ ਆਖਰੀ ਰਾਤ ਹੋਵੇ, ਜੇ ਸਵੇਰੇ ਸੂਰਜ ਚੜੇ ਕਿਤੇ ਤੈਨੂੰ ਦਿਨੇ ਅੰਮ੍ਰਿਤ ਵੇਲੇ ਤੇਰੀ ਜਾਗ ਖੁੱਲ ਜਾਏ ਤੇ ਮੇਰਾ ਇੱਕ ਬੇਨਤੀ ਆ ਹੱਥ ਜੋੜ ਕੇ, ਤੈਨੂੰ ਹੁਕਮ ਨਹੀਂ ਮੈਂ ਕਰਦਾ, ਮੇਰੀ ਬੇਨਤੀ ਆ ਆਹ ਸਮਾਂ ਜਿਹੜਾ ਮਿਲਿਆ ਇਹਨੂੰ ਗਵਾ ਨਾ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਫਿਰ ਬੇਨਤੀ ਚ ਕੀ ਲੋੜ ਸੀ ਕਹਿਣ ਦੀ, ਜੇ ਪਹਿਲਾਂ ਸ਼ਬਦ ਕਹਿ ਭਾਈ ਪ੍ਰਾਪਤ ਮਾਨੁਕ ਦੇ ਗੁਰੀਆ ਤੇ ਇਹਦੇ ਚ ਕਹਿ ਰਹੇ ਨੇ ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹ ਵੇਲਾ ਇਹ ਵਕਤ ਸੰਤ ਦੀ ਗੁਰਮੁਖ ਦੀ ਸੱਤ ਸੰਗਤ ਦੀ ਸੇਵਾ ਕਰਨ ਦਾ, ਸੰਤ ਟਹਿਲ ਕੀ ਵੇਲਾ। ਅੱਗੇ ਗੁਰੂ ਜੀ ਕਹਿੰਦੇ ਇਆਂ ਖਾਟ ਚਲੋ ਹਰ ਲਾਹਾ, ਇਥੋਂ ਲਾਹਾ ਲੈ ਕੇ ਚੱਲ, ਇਆਂ ਖਾੜ ਚਲੋ ਹਰ ਲਾਹਾ ਆਗੈ ਬਸਨ ਸੁਖੇਲਾ। ਗੁਰਮੁਖੋ ਜਦੋਂ ਇਆਂ ਤੇ ਆਗੈ ਸ਼ਬਦ ਆ ਗਿਆ, ਇਹਦੇ ਸਬੰਧੀ ਸਾਨੂੰ ਸੋਚਣਾ ਚਾਹੀਦਾ ਵੀ ਐਵੇਂ ਭੁਲੇਖੇ ਚ ਨਾ ਰਹੀਏ, ਅੱਗੇ ਕੁਛ ਨੀ। ਗੁਰੂ ਕਹਿੰਦਾ ਜੋ ਇਆਂ ਕੀਤਾ ਉਹ ਅੱਗੇ ਮਿਲੇਗਾ, ਅਸੀਂ ਇਆਂ ਨੂੰ ਮੰਨਣ ਨੂੰ ਤਿਆਰ ਆ ਅੱਗੇ ਨੂੰ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਆਂ ਕਾੜ ਚਲੋ ਕਰ ਲਾਹ ਆਗੈ ਬਸਨ ਸੁਹੇਲਾ, ਔਦ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾਸ਼ ਵਾਰੇ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ, ਜਾਂ ਕੋ ਆਏ ਭਈ ਪ੍ਰਾਪਤ ਮਾਨੁਖ ਦੇ ਗੁਰੀਆ ਕਾਹਦੇ ਲਈ ਤੂੰ ਆਏ ਜਾਂ ਕੋ ਆਏ ਸੋਈ ਵਿਖਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾ ਹੋਏਗੋ ਫੇਰਾ ਤੇਰਾ ਦੁਬਾਰਾ ਫੇਰਾ ਨਹੀਂ ਹੋਵੇਗਾ ਤੂੰ ਆਪਣੇ ਨਿਜ ਘਰ ਵੀ ਚਲਾ ਜਾਏਗਾ ਮੈਂ ਆਪ ਨੂੰ ਬੇਨਤੀ ਕੀਤੀ ਇਸ ਜ਼ਿੰਦਗੀ ਦਾ ਮਨੋਰਥ ਇਹਦਾ ਮਕਸਦ ਇਹੀ ਹੈ ਕਿ ਬੰਦਗੀ ਕਰ ਗੁਰੂ ਦੇ ਲੜ ਲੱਗ ਕੇ ਉਂਝ ਤਾਂ ਆਪਣੇ ਆਪਣੇ ਹਿਸਾਬ ਨਾਲ ਸਾਰੇ ਬੰਦਗੀ ਕਰਦੇ ਆ ਆਪਣੇ ਆਪਣੇ ਗੁਰਮਤ ਵਿਚ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਵੈਸਾਖੀ ਦਾ ਪੁਰਬ ਨਿਕਲਿਆ ਹੈ ਗੁਰਮੁਖੋ ਭਾਵੇਂ ਤੁਸੀਂ ਜਿੰਨੀ ਮਰਜ਼ੀ ਬਾਣੀ ਪੜ੍ਹਦੇ ਹੋ ਸਿਮਰਨ ਕਰਦੇ ਹੋ ਚੰਗੀ ਗੱਲ ਉਹਦੀ ਬਖਸ਼ਿਸ਼ ਹੈ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਸਾਨੂੰ ਜੁਗਤ ਦਿੱਤੀ ਹੈ ਨਾ ਇਹ ਜੁਗਤ ਦਿੱਤੀ ਹੈ ਉਸ ਦਿਨ ਮੈਂ ਅਰਜ਼ ਕੀਤੀ ਸੀ ਐਤਵਾਰ ਵੀ ਗੁਰੂ ਸਾਹਿਬ ਨੇ ਜਦੋਂ ਇਹ ਅੱਗੋਂ ਬਖਸ਼ਿਸ਼ ਵਰਤਾਈ ਨਾ ਜੀ ਖਾਲਸਾ ਜੀ ਨੂੰ ਗੁਰੂ ਬਣਾਇਆ ਪੰਜਾਂ ਵਿਚ ਵਰਤ ਕੇ ਗੁਰੂ ਪਦ ਦਿੱਤਾ ਅਸੀਂ ਤਾਂ ਹੀ ਕਹਿੰਦੇ ਹਾਂ ਨਾ ਵੀ ਪੰਥ ਤੇ ਗ੍ਰੰਥ ਦੀ ਗੱਲ ਚੱਲਦੀ ਉਥੇ ਸਤਿਗੁਰੂ ਦਾ ਜਿਹੜਾ ਸਿੱਖਿਆ ਦੇਣ ਦਾ ਦੀਖਿਆ ਦੇਣ ਦਾ ਗੁਰਮੰਤਰ ਦੇਣ ਦਾ ਨਿਆਮ ਦ੍ਰਿੜ ਕਰਾਉਣ ਦਾ ਜਿਹੜਾ ਅਖਤਿਆਰ ਸਿਰਫ ਇੱਕ ਗੁਰੂ ਜੋਤ ਦੇਹ ਕੋਲ ਸੀ ਨਾ ਸਤਿਗੁਰੂ ਨੇ ਜੋਤ ਗੁਰੂ ਗ੍ਰੰਥ ਸਾਹਿਬ ਵਿਚ ਰੱਖ ਦਿੱਤੀ ਸ਼ਬਦ ਵਿਚ ਤੇ ਜੁਗਤੀ ਪੰਜਾਂ ਦੇ ਵਿਚ ਟਿਕਾ ਦਿੱਤੀ ਪੰਜ ਸ੍ਰੀ ਸਾਹਿਬ ਲੈ ਕੇ ਦੀਵਾਨ ਦੀ ਅਗਵਾਈ ਨਗਰ ਕੀਰਤਨ ਅੱਗੇ ਚੱਲ ਸਕਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪੰਜ ਇਕੱਠੇ ਹੋ ਕੇ ਬਾਟਾ ਨਹੀਂ ਤਿਆਰ ਕਰ ਸਕਦੇ ਮੰਨ ਲਓ ਪੰਜ ਸਿੰਘ ਇਕੱਠੇ ਹੋ ਗਏ ਜੀ ਬਾਟਾ ਲੈ ਉਹ ਕੋਈ ਨਹੀਂ ਸੀ ਪੰਜੇ ਗੁਰੂ ਸਾਹਿਬ ਕਹਿੰਦੇ ਆ ਤੁਹਾਨੂੰ ਸਾਹਮਣੇ ਉਹਦੇ ਸਾਹਮਣੇ ਬਹਿਣਾ ਪੈਣਾ ਸਰੀਰ ਤੁਹਾਡਾ ਜੋਤ ਉਹਦੇ ਵਿਚ ਹੈ ਜਦੋਂ ਤੁਸੀਂ ਬਾਟੇ ਵਿਚ ਜਲ ਪਾ ਕੇ ਬਾਣੀ ਪੜੋਗੇ ਸਰੀਰ ਤੁਹਾਡੇ ਹੋਣਗੇ ਮੈਂ ਇਹਦੇ ਰਾਹੀਂ ਵਰਤਾਂਗਾ ਉਹ ਜੋਤ ਤੁਹਾਡੇ ਵਿਚ ਪਹਿਲਾਂ ਅੰਮ੍ਰਿਤ ਸੰਚਾਰ ਕਰੇਗੀ ਗੁਰਮੁਖੋ ਜਦੋਂ ਪੰਜਾਂ ਜਿਹੜੇ ਸਿੰਘ ਲੱਗਦੇ ਆ ਸ਼ਾਇਦ ਸੁਣਦੇ ਹੋ ਕਦੇ ਉਹਨਾਂ ਨੂੰ ਦੇਖਿਓ ਜਿਸ ਦਿਨ ਅੰਮ੍ਰਿਤ ਸੰਚਾਰ ਚ ਲੱਗਦੇ ਆ ਰਹਿਤਵਾਨ ਗੁਰੂ ਸਾਹਿਬ ਦੀ ਬਾਣੀ ਵਾਲੇ ਹੋਣ ਉਸ ਦਿਨ ਉਨ੍ਹਾਂ ਦੇ ਚਿਹਰੇ ਦਾ ਜਿਹੜਾ ਜਲਾਲ ਹੈ ਕੁਝ ਵੱਖਰਾ ਹੀ ਹੁੰਦਾ ਮੈਂ ਫਿਰ ਇੱਕ ਬੇਨਤੀ ਕਰਾਂਗਾ ਜੀ ਸਾਡਾ ਮਕਸਦ ਹੈ ਅਸੀਂ ਜੇ ਸਿੱਖ ਕਹਾਉਂਦੇ ਹਾਂ ਅੰਮ੍ਰਿਤ ਨੂੰ ਕੱਟੜਤਾ ਨਾਲ ਸੰਕੀਰਨਤਾ ਨਾਲ ਨਾ ਜੋੜ ਕੇ ਦੇਖੋ ਅੰਮ੍ਰਿਤ ਨੂੰ ਆਤਮਾ ਦੇ ਸਫ਼ਰ ਦੇ ਲਈ ਗੁਰਪ੍ਰਸਾਦ ਦੇ ਰੂਪ ਵਿਚ ਧਾਰਨ ਕਰੋ ਵੀ ਇਸ ਅੰਦਰ ਨੇ ਸਫ਼ਰ ਕਰਨਾ ਗੁਰਪ੍ਰਸਾਦ ਅਸੀਂ ਲੈਣਾ ਗੁਰੂ ਦੀ ਕਿਰਪਾ ਲੈਣੀ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ ਕਹਿੰਦੇ ਨੇ ਵੀ ਜਦੋਂ ਹੁਣ ਗੁਰੂ ਨੇ ਮੰਤਰ ਦੇ ਦਿੱਤਾ ਉਂਝ ਤਾਂ ਭਗਤੀ ਮੈਂ ਬੋਲਣਾ ਸਾਰੇ ਆਪ ਜੀ ਬੋਲਦੇ ਮੈਂ ਇਹਨੂੰ ਮੇਰੀ ਅੱਜ ਦੀ ਕਥਾ ਨੂੰ ਕੱਟੜਤਾ ਚ ਨਾਲ ਜਾਇਓ ਮੇਰਾ ਮਕਸਦ ਇਹ ਸੀ ਵੀ ਦੇਹ ਮਿਲ ਗਈ ਸਾਰੇ ਕਹਿੰਦੇ ਵਾਹਿਗੁਰੂ ਕਹੋ ਪਰ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਸ਼ਬਦ ਹੈ ਕਿ ਮਨਮੁੱਖ ਬੰਦੇ ਵੀ ਕਈ ਵਾਰੀ ਆਪ ਹੁਦਰੇ ਹੋ ਕੇ ਗੁਰੂ ਤੋਂ ਬਿਨਾਂ ਭਗਤੀ ਕਰਦੇ ਆ ਜਿਹੜੀ ਫਲੀਭੂਤ ਨਹੀਂ ਹੁੰਦੀ ਮਨਮੁੱਖ ਭਗਤ ਕਰੇ ਬਿਨ ਸਤਿਗੁਰ ਭਗਤ ਕਰੇ ਕਿਹਾ ਮਨਮੁੱਖ ਭਗਤ ਕਰੇ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਸਤਿਗੁਰੂ ਤੋਂ ਬਿਨਾਂ ਭਗਤੀ ਕਿਵੇਂ ਹੋਵੇਗੀ ਗੁਰਪ੍ਰਸਾਦ ਹੈ ਗੁਰਮੁਖੋ ਇਸੇ ਕਰਕੇ ਪੂਰਾ ਗੁਰੂ ਗ੍ਰੰਥ ਸਾਹਿਬ ਕੂਕ ਕੂਕ ਕੇ ਇੱਕ ਗੱਲ ਨੂੰ ਸੈਂਕੜੇ ਵਾਰੀ ਕਹਿ ਰਿਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਇੱਕ ਉਦਾਹਰਨ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਆਪਣਾ ਇਹ ਚੋਲਾ ਹਜ਼ੂਰ ਨੇ ਬਦਲਿਆ 18 ਸਾਲ ਸਤਿਗੁਰੂ ਕਰਤਾਰਪੁਰ ਰਹੇ ਤੇ ਜਿਸ ਦਿਨ ਕਰਤਾਰਪੁਰ ਦਾ ਲਾਂਘਾ ਖੁੱਲਿਆ ਸੀ ਚਲੋ ਸਤਿਗੁਰੂ ਤਰਸ ਕੀਤਾ ਉਸ ਦਿਨ ਜੋ ਹੁਕਮਨਾਮੇ ਦੀ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਥੇ ਮੈਂ ਬੇਨਤੀਆਂ ਕੁਛ ਕੀਤੀਆਂ ਕਾਫੀ ਲੰਬੇਰਾ ਸਮਾਂ ਕਥਾ ਕੀਤੀ ਹਜ਼ੂਰ ਦੇ ਦਰਬਾਰ ਸਾਹਿਬ ਵਿਚ ਉਹ ਦਰਬਾਰ ਸਾਹਿਬ ਹੀ ਕਹਿੰਦੇ ਫਿਰ ਮਨ ਚ ਇਕ ਮੇਰੇ ਚ ਆਈ ਸਾਡੇ ਵਿਦਵਾਨ ਪੁਰਸ਼ ਸੁਣਾਉਂਦੇ ਹੁੰਦੇ ਸਨ ਕਿ ਗੁਰੂ ਇਕ ਹੀ ਹੈ ਜਿਹੋ ਜੀ ਤੁਹਾਡੀ ਭਾਵਨਾ ਨਾ ਗੁਰੂ ਉਹ ਹੀ ਹੈ ਜਿਹੜਾ ਬੰਦਾ ਕਟਾਕਸ਼ ਦੇ ਤਰੀਕੇ ਨਾਲ ਪੜ੍ਹ ਲਿਆ ਉਹ ਆਪਣੇ ਹਿਸਾਬ ਨਾਲ ਤੁਕਾਂ ਕੱਢਦਾ ਤੇ ਗੁਰੂ ਸਾਹਿਬ ਨੇ ਬਾਣੀ ਚ ਲਿਖ ਦਿੱਤਾ ਵੀ ਜਿਹੋ ਜੀ ਤੁਹਾਡੀ ਭਾਵਨਾ ਹੋਵੇਗੀ ਮੈਂ ਹੋ ਜਾਈ ਹਾਂ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾਂ ਕਿਆ ਪਾਈਏ ਏਕ ਨਦਰ ਕਰ ਦੇਖੇ ਸਭ ਉਪਰ ਜੇ ਹਾਂ ਭਾਓ ਤੇ ਹਾਂ ਫਲ ਪਾਈਏ ਜਿਹੋ ਜੀ ਤੁਹਾਡੀ ਭਾਵਨਾ ਹੈ ਹਜ਼ੂਰ ਗੁਰੂ ਨਾਨਕ ਸਾਹਿਬ ਜਦੋਂ ਗੁਰਤਾ ਗੱਦੀ ਦੇਣ ਲੱਗੇ ਪਰਿਵਾਰ ਮਾਤਾ ਸੁਲੱਖਣੀ ਜੀ ਸਨ, ਹਜ਼ੂਰ ਦੇ ਦੋਨੋਂ ਬੇਟੇ ਸਨ, ਸਨਮਾਨਯੋਗ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਜਦੋਂ ਗੁਰਗੱਦੀ ਦੇਣ ਲੱਗੇ ਉੱਥੇ ਫਿਰ ਸਵਾਲ ਉੱਠਿਆ, ਜੀ ਬਾਪ ਆਪਣੇ ਪੁੱਤਰ ਨੂੰ ਵਿਰਾਸਤ ਸੌਂਪਦਾ ਹੈ। ਮਾਂ ਜੀ ਸੁਲੱਖਣੀ ਜੀ ਕਹਿੰਦੇ ਆ, ਸਤਿਗੁਰੂ ਆਪ ਜੀ ਦੇ ਬੇਟੇ ਉਹ ਸ਼ਬਦ ਸੁਣਨ ਵਾਲੇ ਨੇ। ਕਹਿਣ ਲੱਗੇ, ਸੁਲੱਖਣੀਏ ਮੇਰਾ ਅੰਦਰ ਤਾਂ ਭਾਈ ਲਹਿਣੇ ਕੋਲ ਹੀ ਹੈ, ਇਹ ਮੇਰੇ ਪੁੱਤਰ ਨੇ। ਗੁਰੂ ਅੰਗਦ ਦੇਵ ਹੀ ਹੋਵੇਗਾ, ਇਹਨਾਂ ਨੂੰ ਬਾਬੇ ਕੇ ਕਹਿਣਗੇ, ਪੁੱਤਰ ਨਾ ਮੇਰੇ। ਕਿ ਹੁਣ ਤਾਂ ਅਸੀਂ ਜੋ ਆਉਂਦਾ ਜਿੰਨੀ ਨਿੰਦਿਆ ਰੱਜ ਕੇ ਕਰਨੇ ਆ, ਵਾਹਿਗੁਰੂ ਸਾਨੂੰ ਬਚਾਏ ਜੀ। ਅਸੀਂ ਉਸ ਇਤਿਹਾਸ ਤੇ ਵੀ ਕਟਾਕਸ਼ ਕਰ ਰਹੇ ਹਾਂ ਜਿੱਥੇ ਬਾਬਾ ਸ੍ਰੀ ਚੰਦ ਵਰਗਿਆਂ ਨੂੰ ਇੰਨਾ ਸਨਮਾਨ ਮਿਲਿਆ। ਕਹਿੰਦੇ ਨੇ ਇਹ ਮੇਰੇ ਖੂਨ ਨੇ, ਮੇਰੇ ਪੁੱਤਰ ਨੇ। ਅਗਲੇ ਸ਼ਬਦ ਸੁਣਨ ਵਾਲੇ ਨੇ, ਕਹਿਣ ਲੱਗੇ ਅੰਨ ਦੀ ਪੈਸੇ ਦੀ ਇਹਨਾਂ ਘਰ ਕਦੀ ਕਮੀ ਨਹੀਂ ਰਹੇਗੀ, ਪੁੱਤਰ ਮੇਰੇ ਨੇ ਪਰ ਜਨਮ ਸੌਰੇਗਾ ਤਾਂ ਜੇ ਗੁਰੂ ਗੁਰੂ ਜਪਣਗੇ ਤਾਂ ਅੰਨ ਦੀ ਕਮੀ ਨਹੀਂ ਰਹਿਣੀ। ਉਥੇ ਵੀ ਇਥੋਂ ਤੱਕ ਸ਼ਬਦ ਕਿਹਾ ਵੀ ਗੁਰੂ ਘਰ ਦੇ ਬੂਹੇ ਅੱਗੇ ਜੇ ਕੁੱਤਾ ਰੋਜ਼ ਬਹਿਣ ਲੱਗ ਪਵੇ ਬਰਕਤ ਉਹਦੇ ਵਿੱਚ ਵੀ ਆ ਜਾਂਦੀ, ਇਹ ਤਾਂ ਮੇਰੇ ਬੱਚੇ ਨੇ। ਗੁਰੂ ਘਰ ਕੇ ਹੋਏ ਸਵਾਨਾ, ਤਿੰਨ ਕੋ ਪੂਜਾ ਸਗਲ ਜਖਾਨਾ। ਅੰਨ ਪੈਸੇ ਦੀ ਕਮੀ ਨਹੀਂ, ਪਰ ਉਥੇ ਘਟਨਾ ਵਾਪਰੀ ਉਹਦਾ ਜ਼ਿਕਰ ਕੁਝ ਵਿਦਵਾਨਾਂ ਕੀਤਾ ਕਿ ਗੁਰੂ ਨਾਨਕ ਸਾਹਿਬ ਨੇ ਹੱਥ ਚ ਟਕਾ ਪਕੜਿਆ। ਇਹ ਬੜਾ ਘੱਟ ਜ਼ਿਕਰ ਕੀਤਾ ਜਾਂਦਾ, ਸ਼ਾਇਦ ਮੇਰਾ ਖਿਆਲ ਪਿਆਰਾ ਸਿੰਘ ਪਦਮ ਹੋਣਾ ਨੇ ਕੀਤਾ। ਉਹ ਕਹਿੰਦੇ ਨੇ, ਹਜ਼ੂਰ ਪੁੱਛਦੇ ਨੇ ਸਭ ਨੂੰ ਮੇਰੇ ਹੱਥ ਚ ਕੀ ਹੈ, ਤੇ ਸਾਰੇ ਕਹਿੰਦੇ ਨੇ ਮਹਾਰਾਜ ਟਕਾ ਹੈ। ਪੁੱਤਰਾਂ ਨੂੰ ਪੁੱਛਿਆ, ਸਿੱਖਾਂ ਨੂੰ ਪੁੱਛਿਆ, ਟਕਾ ਹੈ। ਜਦੋਂ ਬਾਬਾ ਲਹਿਣਾ ਸਾਹਿਬ ਨੂੰ ਪੁੱਛਿਆ ਮੇਰੇ ਹੱਥ ਚ ਕੀ ਹੈ, ਕਹਿੰਦੇ ਨੇ ਹਜ਼ੂਰ ਦੇ ਚਰਨ ਪਕੜ ਲਏ। ਕਹਿੰਦੇ ਨੇ ਲਹਿਣੇ ਕੋਲ ਇੰਨੀ ਸਮਰੱਥਾ ਨਹੀਂ, ਮੈਂ ਦੱਸ ਸਕਾਂ ਗੁਰੂ ਨਾਨਕ ਦੇ ਹੱਥ ਚ ਕੀ ਹੈ। ਹੁਣ ਦੇਖੋ ਭਾਵਨਾ ਨਾ, ਹੱਥ ਚ ਕੀ ਹੈ। ਕਹਿਣ ਲੱਗੇ ਸਾਰੇ ਤਾਂ ਦੱਸ ਰਹੇ ਨੇ ਟਕਾ। ਕਹਿੰਦੇ ਤੇ ਦ੍ਰਿਸ਼ਟ ਮਾਨ ਦੇ ਸਰਿਆ। ਫਿਰ ਕਹਿੰਦੇ ਦੱਸ ਅੱਗੇ ਸ਼ਬਦ ਕਹਿ, ਸਤਿਗੁਰੂ ਤੇਰੇ ਹੱਥ ਚ ਜਪ ਹੈ, ਤਪ ਹੈ, ਸੰਜਮ ਹੈ, ਸਿਮਰਨ ਹੈ, ਨਾਮ ਹੈ, ਸਭ ਕੁਝ ਕਹਿ ਕੇ ਅਖੀਰ ਤੇ ਗੱਲ ਮਕਾਈ, ਸਤਿਗੁਰੂ ਕਰੋੜਾਂ ਜਨਮਾਂ ਦੇ ਪਾਪੀ ਜੀਵ ਨੂੰ ਵੀ ਰੱਬ ਦੇ ਘਰ ਵਿਚ ਪ੍ਰਵਾਨ ਕਰਾਉਣ ਦੀ ਤਾਕਤ ਤੇਰੇ ਹੱਥ ਵਿਚ ਹੈ, ਇਹ ਤੇਰੇ ਵਿਚ ਸਮਰੱਥਾ ਹੈ। ਮੈਂ ਇਸ ਕਰਕੇ ਕਿਹਾ ਵੀ ਗੁਰੂ ਸਾਹਿਬ ਤੋਂ ਦਾਤ ਲੈ ਕੇ ਨਾਮ ਸਿਮਰਨ ਅਭਿਆਸ ਜਦੋਂ ਕਰਾਂਗੇ ਆਪਾਂ। ਸਤਿਗੁਰੂ ਨੇ ਕਿਹਾ ਵੀ ਇਹ ਮਾਨਕ ਜਨਮ ਅਮੋਲਕ ਹੈ। ਮੈਂ ਫਿਰ ਉਸੇ ਗੱਲ ਤੇ ਆਉਣ ਲੱਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਤੁਸੀਂ ਰੋਜ਼ ਇੱਕ ਪਾਠ ਕਰਦੇ ਹੋ, ਉਂਝ ਤਾਂ ਇਹਦੇ ਵਰਗੀ ਸਰਦਾਰੀ ਕੋਈ ਨਹੀਂ। 84 ਲੱਖ ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਪਰ ਨਾਲ ਕਹਿ ਦਿੱਤਾ ਇਸ ਪੌੜੀ ਤੇ ਜੋ ਨਰ ਚੁੱਕੈ। ਮਹਾਰਾਜ ਕਹਿ ਰਹੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ, ਇਸ ਪੌੜੀ ਤੇ ਜੋ ਨਰ ਚੁੱਕੈ। ਮਹਾਰਾਜ ਕਹਿੰਦੇ ਸੋ ਆਏ ਜਾਏ ਦੁੱਖ ਪਾਏਗਾ, ਆਨੰਦ ਸਾਹਿਬ ਦਾ ਇਹ ਪੌੜੀ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਇਹਦਾ ਮਤਲਬ ਕੋਈ ਕੰਮ ਕਰਨਾ ਹੈ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ। ਜਿੱਥੇ ਤੂੰ ਸ਼ਬਦ ਹੈ ਨਾ ਜੀ, ਮੇਰੀ ਇੱਕ ਬੇਨਤੀ, ਉੱਥੇ ਟਿੱਪੀ ਲਾ ਕੇ ਤੂੰ ਨਾ ਕਰਿਆ ਜੇ, ਜਿੱਥੇ ਤੂੰ ਲਿਖਿਆ ਤੂੰ ਪੜ੍ਹੋ, ਕਿਉਂਕਿ ਤੂੰ ਲਫ਼ਜ਼ ਜਿਹੜਾ ਹੈ ਫਾਰਸੀ ਦਾ ਹੈ, ਜਿਹੜਾ ਮੂਲ ਸ਼ਬਦ ਹੈ ਨਾ ਉਹ ਤੂੰ ਨਹੀਂ, ਉਹ ਤੂੰ ਹੀ ਹੈ, ਇਹ ਫਾਰਸੀ ਦਾ ਲਫ਼ਜ਼ ਤੂੰ ਵੀ। ਹਜ਼ੂਰ ਨੇ ਇੱਥੇ ਸ਼ਬਦ ਵਰਤਿਆ ਇਹ ਸਰੀਰਾ ਮੇਰਿਆ, ਇਹ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰਮਨ ਵਸਿਆ, ਪੂਰਵ ਲਿਖਿਆ ਪਾਇਆ। ਅੱਗੇ ਗੁਰੂ ਜੀ ਕਹਿੰਦੇ ਬੜਾ ਮੁਲਕ ਹੈ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿੱਤ ਲਾਇਆ, ਜਿਨੇ ਆਪਣਾ ਚਿੱਤ ਸਤਿਗੁਰੂ ਨਾਲ ਲਾ ਲਿਆ। ਮੈਂ ਆਪ ਨੂੰ ਪਹਿਲੀ ਬੇਨਤੀ ਕੀਤੀ ਵੀ ਇਹ ਬੜਾ ਅਮੋਲਕ ਜੇ ਨਹੀਂ ਜੇ ਲੱਭਦਾ, ਹੁਣ ਵੇਖੋ ਬਿਮਾਰੀ ਪਈ ਹੈ ਨਾ, ਮੈਂ ਸੱਚ ਕਹਿਣਾ ਹੈ ਤੇ ਨਿੱਕਾ ਜਿਹਾ ਜੀਵ ਹੀ ਥਾਂ, ਕਿ ਵਾਰ ਵਾਰ ਆਪਾਂ ਇਹਦੀ ਗੱਲ ਕਰ ਰਹੇ ਹਾਂ। ਨਿੱਕੀ ਕੀਰੀ ਮੈਂ ਕੱਲ ਰੱਖੈ। ਇੱਕ ਨਿੱਕੀ ਜੀ ਕੀੜੀ ਚ ਉਹ ਤਾਕਤ ਰੱਖ ਦਿੱਤੀ, ਕੀੜਾ ਹੀ ਕਹੋਗੇ ਨਾ, ਗੁਰਬਾਣੀ ਦੀ ਨਜ਼ਰ ਚ ਹੀ ਹੈ ਨਾ। ਇੱਕ ਨਿੱਕੀ ਚ ਰੱਖ ਦਿੱਤੀ ਸੱਤਿਆ, ਉਹਨੇ ਸਭ ਕੁਝ ਹੀ, ਪਤਾ ਹੀ ਕਿਉਂ ਨੀ ਲੱਗਦਾ ਪਿਆ ਬੰਦੇ ਨੂੰ, ਫਿਰ ਬੰਦਾ ਕਿਉਂ ਭੱਜ ਰਿਹਾ? ਇਹਦਾ ਮਤਲਬ ਮਨੁੱਖਾ ਦੇਹ ਬੜੀ ਕੀਮਤੀ ਹੈ। ਹਜ਼ੂਰ ਨੇ ਕਿਹਾ ਵੀ ਇਹਨੂੰ ਤੁਸੀਂ ਕੀ ਕਰੋ? ਫਿਰ ਬਚਨ ਕੀਤੋ ਨੇ, ਗੋਬਿੰਦ ਦੇ ਗੁਣ ਗਾਓ। ਹੁਣ ਇੱਥੇ ਮੈਂ ਥੋੜੇ ਜੇ ਅਰਥ ਕਰਨੇ ਚਾਹੁੰਦਾ ਗੁਣ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਤਾਂ ਇਹ ਗੁਰੂ ਜੇ ਗਜ਼ਲਾਂ ਸੀ ਜਦੋਂ ਪੜ੍ਹਨੇ ਆ, ਤੇ ਉਹਦੇ ਵਿੱਚ ਇੱਕ ਬਚਨ ਹੈ, ਪਹਿਲੀ ਗਜ਼ਲ ਦਾ ਪਹਿਲਾ ਸ਼ੇਰ ਹੀ ਹੈ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੋਕੇ ਚੁਨੀ ਆਮਦਨ ਨਾਬੂਦ ਮਰਾ। ਇਹਦੇ ਅਖਰੀ ਅਰਥ ਥੋੜੇ ਜਿਹਾ ਆਪਾਂ ਕਰ ਲੈਂਦੇ ਹਾਂ। ਹਵਾਏ ਇਹਦਾ ਅਰਥ ਹੈ ਤਾਂਗ, ਇੱਛਾ, ਬੰਦਗੀ। ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਇਸ ਸਰੀਰ ਚ ਆਇਆ, ਇਸ ਕਰਕੇ ਨਹੀਂ ਆਇਆ ਮੈਂ ਦੀਵਾਨ ਬਣਨਾ ਸੀ, ਕਿਉਂਕਿ ਇਹਨਾਂ ਦਾ ਪਰਿਵਾਰ ਦੀਵਾਨ ਸਨ। ਇਸ ਕਰਕੇ ਨਹੀਂ ਆਇਆ ਮੈਂ ਵਿਦਵਾਨ ਬਣਨਾ ਸੀ, ਇਸ ਕਰਕੇ ਨਹੀਂ ਆਇਆ ਮੈਂ ਬਹੁਤ ਸਾਰੀ ਦੌਲਤ ਕਮਾ ਕੇ ਆਪਣਾ ਨਾਮ ਬਣਾਉਣਾ ਸੀ। ਮੈਂ ਇਸ ਵਜੂਦ ਵਿੱਚ, ਇਸ ਸਰੀਰ ਵਿੱਚ, ਇਸ ਢਾਂਚੇ ਵਿੱਚ ਤਾਂ ਆ। ਮੈਨੂੰ ਪਤਾ ਲੱਗਾ ਮੇਰਾ ਮਹਿਬੂਬ ਪੰਜਾਂ ਤੱਤਾਂ ਦੇ ਢਾਂਚੇ ਵੀ ਚੱਲਿਆ, ਤੇ ਮੈਂ ਵੀ ਉਹ ਸਰੀਰ ਲੈ ਕੇ ਆਇਆ, ਤੇ ਆਇਆ ਸਿਰਫ ਤੇਰੀ ਬੰਦਗੀ ਕਰਨ ਵਾਸਤੇ। ਇਹਦੇ ਥੋੜੇ ਜਿਹੇ ਅਰਥ ਨੇ ਜੀ। ਹਵਾਏ ਦਾ ਅਰਥ ਹੋ ਗਿਆ ਹਵਸ਼, ਤਾਂਗ। ਹਵਸ਼ ਦਾ ਅਰਥ ਨਾ ਕਰੀਏ ਤਾਂਗ। ਹਵਾਏ ਬੰਦਗੀ ਅਵੁਰਦ, ਅਵੁਰਦ ਅਰਥ ਮੈਨੂੰ ਲੈ ਕੇ ਆਈ, ਮੈਂ ਇਸ ਕਰਕੇ ਜਨਮ ਲਿਆ ਵੀ ਮੈਂ ਤੇਰੀ ਬੰਦਗੀ ਕਰਾਂਗਾ। ਹਵਾਏ ਬੰਦਗੀ ਅਵੁਰਦ ਦਰ, ਦਰ ਦਰ ਦਾ ਵਿੱਚ, ਇੱਕ ਦਰ ਦਰ ਤੇ ਦਰਵਾਜ਼ਾ, ਫਾਰਸੀ ਵਿੱਚ ਦਰ ਦਰ ਤੇ ਵਿੱਚ। ਜੇ ਆ ਪੜ੍ਹਦੇ ਹੋ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੰਨ ਵਿੱਚ, ਇੱਥੇ ਦਰ ਦਰ ਵਿੱਚ। ਹਵਾਏ ਬੰਦਗੀ ਅਵੁਰਦ ਦਰ ਵਜੂਦ, ਇਹ ਜੀਵ ਨਾਲ ਹੈ, ਜ਼ੇ ਨਾਲ ਨਹੀਂ ਜਾਂ ਜ਼ੋਏ ਨਾਲ ਨਹੀਂ, ਵਜੂਦ। ਮੈਂ ਇਸ ਕਰਕੇ ਐਸ ਵਜੂਦ ਵਿੱਚ ਆਇਆ ਵਾਂ, ਮੈਂ ਤਾਂ ਆ ਤੇਰੀ ਬੰਦਗੀ ਕਰਨੀ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਅਸੀਂ ਪੰਜਾਬੀ ਚ ਕਹਾਂਗੇ ਮਰਾ ਦਰ ਤੇ ਮਰ ਭਰਾ, ਮਰ ਜਾ। ਇਹ ਸ਼ਬਦ ਫਾਰਸੀ ਵਿੱਚ ਮਾ ਰਾ, ਇਹਦਾ ਅਰਥ ਹੈ ਮੈਂ, ਨੂੰ, ਮਰਾ ਦਰ ਨਾ ਮੈਨੂੰ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਮੈਂ ਇਸ ਵਜੂਦ ਵਿੱਚ ਤਾਂ ਆਇਆ ਤੇਰੀ ਬੰਦਗੀ ਦੀ ਤਾਂਗ ਲੈ ਕੇ ਆਈ। ਵਗਰ ਨੇ ਜ਼ੋਕੇ, ਜ਼ੋਕੇ ਦਾ ਅਰਥ ਹੈ ਸ਼ੌਕ। ਵਗਰ ਨੇ ਜ਼ੋਕੇ, ਜ਼ੋਕੇ ਚੁਨੀ, ਚੁਨੀ ਦਾ ਅਰਥ ਅਜਿਹਾ। ਨਾਬੂਦ ਮਰਾ, ਮੈਨੂੰ ਕੋਈ ਸ਼ੌਕ ਨਹੀਂ, ਏਡੀ ਵੱਡੀ ਦੇਹ ਚੁੱਕ ਕੇ ਤੁਰਿਆ ਫਿਰਾਂ, ਮੈਂ ਕੋਈ ਸ਼ੌਕ ਇਸ ਕਰਕੇ ਨਹੀਂ ਆਇਆ, ਮੈਂ ਜੀਵ ਦਾ ਰਸ, ਇੰਦਰੀਆਂ ਦਾ ਰਸ ਭੋਗਾਂਗਾ, ਮੈਂ ਇਸ ਕਰਕੇ ਆਇਆ ਮਹਿਬੂਬ ਤੇਰੇ ਜਮਾਨੇ ਚ ਆਇਆ ਤੇਰੀ ਭਗਤੀ ਕਰਨ ਵਾਸਤੇ ਆਇਆ। ਇਹਦਾ ਮਤਲਬ ਸਰੀਰ ਬੰਦਗੀ ਲਿਖੇ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਸੋਕੇ ਚੁਨੀ ਆਮਦਨ ਨਾਬੂਦ ਮਰਾ। ਹੁਣ ਸਤਿਗੁਰੂ ਅੱਗੇ ਬਚਨ ਕਰ ਰਹੇ ਨੇ, ਸਾਧੋ, ਮੈਂ ਤਾਂ ਦੂਜੀ ਤੁਕ ਪਹਿਲਾਂ ਲੈ ਲਈ ਸੀ ਵੀ ਅਮੋਲਕ ਹੈ, ਕਰਨਾ ਕੀ ਹੈ? ਸਾਧੋ, ਗੋਬਿੰਦ ਕੇ ਗੁਣ ਗਾਵੋ। ਸ਼ਬਦ ਆ ਗਿਆ ਗੁਣ। ਹੁਣ ਗੁਣ ਗਾਵੋ ਦਾ ਮਤਲਬ ਕੀ ਹੈ? ਇੱਕ ਤਾਂ ਗੁਣ ਗਾਵੋ ਦਾ ਗਾਉਣ ਦਾ ਸੰਬੰਧ ਕੀਰਤਨ ਨਾਲ ਹੈ, ਵੀ ਤੁਸੀਂ ਉਸ ਨੂੰ ਗਾਓ। ਗੁਰਮੁਖੋ, ਆਪ ਜਿਹੜਾ ਸਤਿਗੁਰੂ ਦਾ ਬਾਣੀ ਦਾ ਪਾਠ ਕਰਦੇ ਹੋ, ਗੁਣ ਕਿਉਂ ਗਾਣੇ ਨੇ? ਪਹਿਲੀ ਗੱਲ ਤਾਂ ਇਹ ਕਿ ਰੱਬ ਉਸਤਤ ਦਾ ਭੁੱਖਾ ਹੈ। ਆ ਬੰਦੇ ਦੀ ਚਾਰ ਸ਼ਬਦ ਸਟੇਜ ਤੇ ਨਾ ਕਹੋ, ਸੱਚੀ ਨੂੰ ਲੋਕੀ ਲੜ ਪੈਂਦੇ ਜੇ ਵੀ ਤੁਸੀਂ ਸਾਡਾ ਜ਼ਿਕਰ ਨਹੀਂ ਸੀ ਕੀਤਾ। ਮੈਂ ਕਈ ਬੰਦੇ ਦੇਖੇ ਆ, ਇਹਦਾ ਮਤਲਬ ਰੱਬ ਵੀ ਬੰਦੇ ਦੀ ਤਰ੍ਹਾਂ ਵੀ ਮੇਰੇ ਗੁਣ ਗਾਓ, ਗੁਣ ਗਾਓ। ਨਹੀਂ ਪਿਆਰਿਓ, ਉਹਨੂੰ ਨਾ ਵੀ ਗਾਓ, ਉਹਨੂੰ ਫਿਰ ਵੀ ਕੋਈ ਫਰਕ ਨਹੀਂ। ਸਾਰੀ ਜ਼ਿੰਦਗੀ ਸਾਰੇ ਧਰਮ ਖਿਵਾ ਕਰਿਓ, ਹਰ ਦਰਵਾਜ਼ਾ ਬੰਦ ਕਰ ਦਿਓ, ਰੱਬ ਦੀ ਖੋਂਦ ਫਿਰ ਵੀ ਨਹੀਂ ਖਤਮ ਹੋਣੀ। ਗੁਣ ਇਸ ਕਰਕੇ ਗਾਈਦੇ ਨੇ ਕਿਉਂਕਿ ਜਿਹਦੇ ਗੁਣ ਗਾਈਏ ਉਹਦੇ ਵਰਗੇ ਹੋ ਜਾਈਦਾ। ਗੁਣ ਕਹਿ ਗੁਣੀ ਸਮਾਵਣਿਆ, ਮਹਾਰਾਜ ਕਹਿੰਦੇ ਗੁਣ ਕਹਿ ਕੇ ਗੁਣਾ ਵੀ ਸਮਾ ਜੀਦਾ। ਯਾਦ ਰੱਖੋ, ਮਾੜੇ ਬੰਦੇ ਨੂੰ ਰੋਜ਼ ਚੇਤੇ ਕਰੋ, ਰੋਜ਼ ਚੇਤੇ ਕਰੋ, ਕੁਛ ਵੀ ਨਾ ਕਰੋ, ਉਹਦੇ ਔਗਣ ਸਾਡੇ ਮਨ ਉੱਤੇ ਜ਼ਰੂਰ ਅਸਰ ਕਰਨਗੇ। ਤੇ ਜੇ ਰੱਬ ਦੇ ਗੁਣਾਂ ਨੂੰ ਰੋਜ਼ ਚੇਤੇ ਕਰੋਗੇ ਤੇ ਰੱਬ ਵਰਗੇ ਗੁਣ ਪੈਦਾ ਹੋ ਜਾਣਗੇ। ਇਸੇ ਕਰਕੇ ਰਹਿ ਰਾਸ ਦਾ ਪਾਠ ਹੈ, ਸੁਣ ਵੱਡਾ ਆਖ ਹੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਿ ਕਿਉਂ ਕਹਿੰਦੇ ਆ, ਕਹਿਣ ਵਾਲੇ ਤੇਰੇ ਰਹਿ ਸਮਾਏ, ਜਿਹੜੇ ਤੈਨੂੰ ਕਹਿੰਦੇ ਨੇ ਤੇਰੇ ਸਮਾ ਗਏ, ਕਹਿਣ ਵਾਲੇ ਤੇਰੇ ਰਹਿ ਸਮਾਏ। ਜਾਂ ਸਤਿਗੁਰੂ ਦਾ ਬਚਨ ਹੈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੂੰ ਸੱਚਾ ਹੈ, ਤੇਰੀ ਸਿਫਤ ਬੜੀ ਸੋਹਣੀ ਹੈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਨ੍ਹਾਂ ਨੇ ਤੇਰੇ ਗੁਣ ਗਾਏ, ਤੇਰੀ ਸਿਫਤ ਕੀਤੀ, ਉਹ ਪਾਰ ਹੋ ਗਏ। ਥੋੜਾ ਜਿਹਾ ਫਿਰ ਇਸ ਬੇਨਤੀ ਨੂੰ ਸੁਣਿਓ। ਗੁਰੂ ਗ੍ਰੰਥ ਸਾਹਿਬ ਚ ਬੇਅੰਤ ਗੁਣ, ਇੱਕ ਤਾਂ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਮੈਂ ਭਾਈ ਸਾਹਿਬ ਹਰਚਰਨ ਸਿੰਘ ਨੂੰ ਕਹਿ ਰਿਹਾ ਸਾਂ, ਇਹ ਠੀਕ ਹੈ ਸਾਨੂੰ ਪਰਮੇਸ਼ਵਰ ਜੀ ਨੇ ਕਥਾ ਵੱਲ ਤੋਰ ਦਿੱਤਾ, ਸਾਡੀ ਕੋਈ ਸਕੂਲੀ ਪੜ੍ਹਾਈ ਵੀ ਕੋਈ ਨਹੀਂ ਇੰਨੀ, ਹਾਂਜੀ, ਤੇ ਪਰ ਮੇਰੇ ਮਨ ਚ ਇੱਕ ਤਾਂਗ ਜ਼ਰੂਰ ਹੈ, ਕਥਾ ਬੜੀ ਉੱਚੀ ਹੈ। ਕਥਾ ਵਿਚ ਫਿਰ ਵੀ ਕਿਤੇ ਨਾ ਕਿਤੇ ਦਵੈਸ਼ ਵਾਲੇ ਲਫ਼ਜ਼ ਨਿਕਲ ਹੀ ਜਾਂਦੇ ਆ, ਪਰ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਜਿਸ ਘਰ ਚ ਕੀਰਤਨ ਆ ਗਿਆ ਨਾ, ਮੈਂ ਕਹਾਂਗਾ ਠੀਕ ਹੈ ਬੱਚਿਆਂ ਨੂੰ ਕਥਾ ਸਿਖਾਓ ਚਾਹੀਦਾ, ਤੇ ਇਥੋਂ ਦੀ ਜਿੰਨੀ ਸੰਗਤ ਕਹੇ, ਮੈਂ ਪ੍ਰਚਾਰਕ ਹੋਣ ਦੇ ਨਾਤੇ ਕਹਾਂਗਾ, ਉਹ ਗੁਰਮੁਖੋ ਇੱਥੇ ਅਗਲੀ ਪੀੜ੍ਹੀ ਨੂੰ ਗੁਰਦੁਆਰੇ ਲਿਆ ਕੇ ਇਹਨਾਂ ਨੂੰ ਸਰੋਤੇ ਬੰਦੀ ਜਾਚ ਦੱਸੋ। ਜੇ ਇਹ ਨਾ ਬੈਠੇ ਹੈਗਾ ਸਟੇਜ ਤੇ ਕਿੰਨੇ ਸੁਣਨਾ, ਉਂਜ ਗੁਰੂ ਘਰ ਦਾ ਬੀਜ ਨਾਸ ਨਹੀਂ ਹੋਣਾ। ਅਜੇ ਬੱਚਿਆਂ ਨੂੰ ਬਾਣੀ ਦੀ ਸਮਝ ਹੀ ਕੋਈ ਨਹੀਂ। ਕੱਲ ਆਪਾਂ ਹੁਣ ਮਨ ਦੀ ਗੱਲ ਕੀਤੀ, ਕਿੰਨੀ ਸੂਖਸ਼ਮ ਹੈ, ਹਾਲਾਂਕਿ ਆਪਾਂ ਬੜੇ ਮੋਟੇ ਮੋਟੇ ਸ਼ਬਦ ਵਰਤੇ ਵੀ ਸਮਝ ਪੈ ਜਾਏ, ਬੱਚੇ ਨੂੰ ਸਮਝ ਨਹੀਂ ਪਏਗੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਣ ਲੱਗਿਆਂ ਕਿਹਾ, ਖਾਲਸਾ ਜੀ ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਚੱਲਿਆ, ਇੱਕ ਕੰਮ ਕਰਿਓ, ਜਿਵੇਂ ਤੁਸੀਂ ਮੇਰੇ ਕੋਲ ਬੈਠੇ ਹੋ ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੁਹਾਡਾ ਬਿੰਦੀ ਖਾਨਦਾਨ ਅੱਗੇ ਚੱਲੇ। ਬਿੰਦੀ ਦਰ ਸਮਝ ਗਏ ਨਾ, ਬਿੰਦ ਤੋਂ ਪੈਦਾ ਹੋਇਆ। ਤੁਸੀਂ ਚਾਹੁੰਦੇ ਹੋ ਸਾਡਾ ਬਿੰਦੀ ਖਾਨਦਾਨ ਅੱਗੇ ਚੱਲੇ, ਇੱਕ ਕੰਮ ਕਰਿਓ, ਉਸ ਬਿੰਦੀ ਪੁੱਤਰ ਨੂੰ ਤੁਸੀਂ ਮੇਰੇ ਕੋਲ ਵੀ ਜ਼ਰੂਰ ਬਿਠਾਇਓ, ਮੇਰਾ ਪੰਥ ਵੀ ਅੱਗੇ ਚੱਲੇ। ਮਹਾਰਾਜ ਜੀ ਨੇ ਸ਼ਬਦ ਵਰਤਿਆ ਸੀ ਜੀ ਕਿ ਆਪਸ ਵਿੱਚ ਪਿਆਰ ਰੱਖਣਾ, ਤੁਰ ਲੱਗਿਆ ਕਹਿਣ ਲੱਗੇ ਆਪਸ ਵਿੱਚ ਪਿਆਰ ਰੱਖਣਾ ਤੇ ਸੱਚੀ ਹੁਣ ਕੋਈ ਨਹੀਂ ਜੀ। ਹੁਣ ਤਾਂ ਸਿਰਫ ਸੰਪਰਦਾ ਤੇ ਜਥੇਬੰਦੀ ਦਿਸਦੀ, ਗੁਰੂ ਗੋਬਿੰਦ ਸਿੰਘ ਕਿੱਥੇ ਦਿਸਦਾ? ਉਹ ਕੌੜਾ ਸੱਚ ਹੈ ਜਿਹਨੂੰ ਸਾਨੂੰ ਪਿੰਡੇ ਤੇ ਹੰਡਾਉਣਾ ਪੈਂਦਾ, ਉੱਥੇ ਪੱਗ ਦੀ ਬਣਤਰ ਦੇਖੀ ਜਾਂਦੀ ਹੈ, ਦਸਤਾਰ ਦੀ ਬਣਤਰ ਦੇਖੀ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ। ਜਿਵੇਂ ਤੁਸੀਂ ਅਰਦਾਸਾਂ ਕਰਾਉਂਦੇ ਹੋ ਸਾਡੇ ਘਰ ਪੁੱਤਰ ਹੋਵੇ ਧੀ ਹੋਵੇ, ਮਹਾਰਾਜ ਕਹਿੰਦੇ ਇਹ ਵੀ ਅਰਦਾਸ ਕਰਿਓ ਗੁਰੂ ਗੋਬਿੰਦ ਸਿੰਘ ਦਾ ਪੰਥ ਵੀ ਅੱਗੇ ਵਧੇ, ਪੰਥ ਦੇ ਵਾਧੇ ਨੂੰ ਲੋਚਣਾ। ਆਗਿਆ ਗ੍ਰੰਥ ਸਾਹਿਬ ਜੀ ਦੀ, ਕਰਨੀ ਸ਼ਬਦ ਦੀ ਖੋਜਣਾ, ਗੁਰੂ ਗ੍ਰੰਥ ਸਾਹਿਬ ਕੀ ਆਗਿਆ ਮੰਨਣੀ। ਮੈਂ ਆਪ ਨੂੰ ਫਿਰ ਅਰਜ਼ ਕਰਾਂਗਾ, ਜੇ ਬੱਚਾ ਗੁਰਦੁਆਰੇ ਨਹੀਂ ਬੈਠੇਗਾ, ਉਥੇ ਵੀ ਮੁਸ਼ਕਲ ਆ ਰਹੀ ਹੈ, ਉਥੇ ਤੁਸੀਂ ਭਾਈ ਸਾਹਿਬ ਜਾਣਦੇ ਹੋ ਕਿੰਨੇ ਗੁਰਦੁਆਰੇ ਨੇ ਜਿੱਥੇ ਆਸਾ ਕੀ ਵਾਰ ਸਵੇਰੇ ਹੁੰਦੀ ਪਰ ਸੰਗਤ ਕੋਈ ਨਹੀਂ। ਮੈਨੂੰ ਪਤਾ ਅੱਜ ਤੋਂ 28 ਸਾਲ ਪਹਿਲਾਂ ਜਦੋਂ ਮੈਂ ਕਲਗੀ ਧਰ ਕਥਾ ਸ਼ੁਰੂ ਕੀਤੀ ਲੁਧਿਆਣੇ, ਉਥੇ ਗੁਰਮੁਖੋ ਆਸਾ ਕੀ ਵਾਰ ਵੇਲੇ ਤਕਰੀਬਨ ਹਾਲ ਭਰਿਆ ਹੁੰਦਾ ਸੀ, ਹੁਣ ਨਹੀਂ, ਕੋਈ ਚੁਣਵੀਆਂ ਥਾਵਾਂ ਨੇ। ਮੈਂ ਫਿਰ ਵਿਸ਼ੇ ਤੇ ਆਵਾਂਗਾ, ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ, ਤੁਸੀਂ ਕਿਸੇ ਸਰੋਤੇ ਦੀ ਲੋੜ ਨਹੀਂ, ਤੁਸੀਂ ਵਾਜਾ ਪਕੜ ਕੇ ਇਕੱਲੇ ਬੈਠ ਜਾਓ, ਤਬਲੇ ਵਾਲਾ ਕੀ ਨਹੀਂ, ਨਹੀਂ ਤੇ ਇਕੱਲੇ ਬੈਠ ਜਾਓ, ਜਿੰਨੇ ਬੇਨਤੀਆਂ ਦੇ ਸ਼ਬਦ ਨੇ ਪੜ੍ਹੀ ਜਾਓ, ਇਹ ਮਤ ਸਮਝੋ ਵੀ ਇਹ ਗੁਰੂ ਨਾਨਕ ਸਾਹਿਬ ਆਪਣੇ ਲਈ ਕਹਿ ਰਿਹਾ, ਬੇਨਤੀਆਂ ਦੇ ਸ਼ਬਦ ਤੇ ਕਹੋ ਵੀ ਇਹ ਗੁਰੂ ਸਾਹਿਬ ਮੇਰੇ ਲਈ ਕਹਿੰਦੇ ਪਏ। ਵੇਖੋ ਤੁਸੀਂ ਸਿਫਤ ਦਾ ਸਵਾਦ ਕੀ ਹੁੰਦਾ ਜਦੋਂ ਅਸੀਂ ਇਹ ਗਾਵਾਂਗੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਜਦੋਂ ਬੇਨਤੀ ਦੇ ਸ਼ਬਦ ਪੜਾਂਗੇ, ਕੰਚਨ ਨਾਰੀ ਮੈਂ ਜੀਓ ਲੁਪਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਣਰਸ ਲਾਇਆ, ਹਰ ਪ੍ਰਭ ਚੇਤਨਾ ਆਵੀ ਕਿਉਂ ਛੂਟਾ ਮੇਰੇ ਹਰ ਰਾਇਆ। ਉਂਜ ਵੈਸੇ ਜਿਨੇ ਆਪਣਾ ਨਿੱਜੀ ਜੀਵਨ ਕਮਾਣਾ, ਬੇਨਤੀਆਂ ਦੇ ਸ਼ਬਦ ਜ਼ਰੂਰ ਚੇਤੇ ਕਰਕੇ ਰੋਜ਼ ਪੜਿਆ ਕਰੇ, ਭਾਵੇਂ ਤੋਕੀ ਪੜੇ। ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ। ਪਹਿਲੀ ਮੈਂ ਬੇਨਤੀ ਕਰਾਂਗਾ, ਗਾਇਆ ਜਾਂਦਾ ਤੇ ਗੁਰੂ ਸਾਹਿਬ ਜੀ ਸ਼ਬਦ ਵਰਦੇ ਆ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਮੈਨੂੰ ਪਰਮਾਤਮਾ ਨੇ ਆਪਣੇ ਘਰ ਚ ਬੁਲਾਇਆ। ਕਹਿੰਦੇ ਢਾਡੀ ਨੂੰ ਦੋ ਚੀਜ਼ਾਂ ਲੋਕ ਦਿੰਦੇ ਸਨ ਪਹਿਲਾਂ, ਜਦੋਂ ਗਾਉਣ ਵਾਲਾ ਆਉਂਦਾ ਸੀ ਨਾ ਜੀ ਢਾਡੀ, ਉਹਨੂੰ ਇੱਕ ਕੱਪੜਾ ਦਿੱਤਾ ਜਾਂਦਾ ਸੀ, ਇੱਕ ਉਹਨੂੰ ਖਾਣ ਨੂੰ ਭੋਜਨ ਦਿੱਤਾ ਜਾਂਦਾ ਸੀ। ਕਹਿੰਦੇ ਮੇਰੇ ਵਾਹਿਗੁਰੂ ਜਜਮਾਨ ਨੇ ਇੱਕ ਤਾਂ ਮੈਨੂੰ ਸਿਫਤ ਸਲਾਹ ਦਾ ਕੱਪੜਾ ਦੇ ਦਿੱਤਾ, ਦੂਜਾ ਨਾਮ ਦਾ ਭੋਜਨ ਦੇ ਦਿੱਤਾ, ਤੇ ਸ਼ਬਦ ਦੇ ਕੇ ਕਹਿਣ ਲੱਗੇ ਜਾ ਹੁਣ ਸਾਰੀ ਦੁਨੀਆਂ ਵਿਚ ਇਹਨੂੰ ਵਰਤਾ ਦੇ, ਮੈਂ ਤੇਰਾ ਅੰਦਰ ਕੀਰਤਨ ਨਾਲ ਭਰ ਦਿੱਤਾ। ਹੋਂ ਢਾਡੀ ਵੇਕਾਰ ਕਾਰੈ ਲਾਇਆ, ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਸਿਰਫ ਕਹਿ ਰਿਹਾ ਹੋਂ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਓ ਕੈ ਵਾਰ। ਇਹ ਨੀ ਵੇਖਣਾ ਅੱਜ ਦੇਣੇ ਕੇ ਰਾਤ, ਰਾਤ ਦਿਓ ਕੈ ਵਾਰ, ਧੁਰੋਂ ਪਰਮਾਇਆ, ਧੁਰ ਤੋਂ ਕਹਿ ਦਿੱਤਾ ਬਸ ਦਿਨ ਰਾਤ ਇੱਕ ਕਰ ਦਿਓ ਦੀ ਬੰਦਗੀ ਕਰ। ਰਾਤ ਦਿਓ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿੰਘ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ। ਇਹ ਸ਼ਬਦ ਸਾਰੇ ਸੌਖੇ ਨੇ ਜੀ, ਅਰਥਾਂ ਦੀ ਲੋੜ ਨੀ ਇੰਨੀ। ਸਿਫਤ ਸਲਾਹ ਦਾ ਚੋਲਾ ਦਿੱਤਾ ਗੁਰੂ ਸਾਹਿਬ ਕਹਿੰਦੇ, ਬੜੀ ਵੱਡੀ ਦਾਤ ਹੁੰਦੀ ਹੈ ਸਿਫਤ ਸਲਾਹ ਦਾ। ਸਵੇਰੇ ਵੀ ਮੈਂ ਕਿਹਾ ਸੀ ਭਾਈ ਸਾਹਿਬ ਕਹਿੰਦੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜੇ ਤੈਨੂੰ ਰੱਬ ਨੇ ਬੰਦਗੀ ਦੀ ਪੋਸ਼ਾਕ ਦੇ ਦਿੱਤੀ, ਇਹਦੇ ਸਾਹਮਣੇ ਬਾਦਸ਼ਾਹ ਦੀਆਂ ਪੋਸ਼ਾਕਾਂ ਦੀ ਕੋਈ ਕੀਮਤ ਨਹੀਂ, ਜ਼ੀਰੋ ਨੇ। ਦਰ ਲਿਬਾਸੇ ਬੰਦਗੀ ਸ਼ਾਹੀ ਤੋਰਾਸਤ, ਦੌਲਤ ਅਜ਼ਮਾ ਜਿੰਨੀ ਮਾਹ ਦਾ ਅਰਥ ਮੈਂ ਕੀਤਾ ਸੀ ਸਵੇਰੇ ਚੰਦਰਮਾ, ਤੇ ਮਾਹੀ ਦਾ ਅਰਥ ਮੱਛੀ, ਮੱਛੀ ਦਾ ਅਰਥ ਕੀਤਾ ਸੀ ਸਮੁੰਦਰ ਦੀ ਗਹਿਰਾਈ ਚ ਲੈਣ ਲਈ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਸਾਰੇ ਖਜ਼ਾਨੇ ਤੇਰੇ ਹੋ ਜਾਣਗੇ, ਭਾਵੇਂ ਤੇਰੀਆਂ ਪਾਟੀਆਂ ਲੀਰਾਂ ਨੇ, ਤੇਰੀਆਂ ਪਾਟੀਆਂ ਲੀਰਾਂ ਦਾ ਮੁਕਾਬਲਾ ਵੀ ਸ਼ਹਿਨਸ਼ਾਹ ਦੀ ਪੋਸ਼ਾਕ ਨਹੀਂ ਕਰ ਸਕੇਗੀ। ਦੇਖੋ ਉੱਥੇ ਸਤਿਗੁਰੂ ਕਹਿੰਦੇ ਮੈਨੂੰ ਸੱਚੀ ਸਿਵ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਆ ਜਿਹੜਾ ਰਾਗ ਹੈ ਨਾ ਜੀ, ਸੁਰ ਜਿਹੜੀ ਹੈ, ਇਹ ਬੜੀ ਵੱਡੀ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਿਹੜਾ ਰਾਗ ਹੈ ਸੂਫੀ ਕਹਿੰਦੇ ਆ, ਕਹਿੰਦੇ ਨੇ ਇਹ ਅੱਲਾ ਦੀ ਸੱਦ ਹੁੰਦੀ ਹੈ ਰੂਹ ਨੂੰ। ਜਦੋਂ ਕੀਰਤਨ ਹੁੰਦਾ ਹੈ ਰਾਗ ਚ ਕੋਈ ਗਾ ਰਿਹਾ ਹੈ, ਰਾਗ ਅੱਲਾ ਦੀ ਸੱਦ, ਸੱਦ ਸਮਝੇ ਹੈ ਨਾ, ਆਵਾਜ਼ ਅੱਲਾ ਦੀ ਸੱਦ ਹੈ ਰੂਹ ਨੂੰ, ਤੇ ਰੂਹ ਨੇ ਦਾ ਜਵਾਬ ਦੇਣਾ ਹੈ। ਉਹਨੇ ਆਵਾਜ਼ ਮਾਰੀ ਰੂਹ ਨੂੰ, ਰੂਹ ਨੇ ਦਾ ਜਵਾਬ ਦੇਣਾ, ਤੇ ਫਕੀਰ ਨੂੰ ਪੁੱਛਿਆ ਜਵਾਬ ਕੀ, ਕਹਿਣ ਲੱਗੇ ਰਾਗ ਵਿੱਚ ਇੰਨਾ ਕੁ ਗੁੜੋਂਦ ਹੋ ਜਾਣਾ, ਸਮਾਧੀ ਵੀ ਜਾ ਕੇ ਆਪਣਾ ਆਪ ਹੀ ਗਵਾ ਦੇਣਾ। ਇਹਨੂੰ ਫਿਰ ਪੰਜਾਬੀ ਚ ਕਹੀਏ, ਰਾਗ ਅੱਲਾ ਦੀ ਆਵਾਜ਼ ਹੈ, ਇਹਦਾ ਜਵਾਬ ਸਾਡੀ ਰੂਹ ਨੇ ਦੇਣਾ, ਤੇ ਰੂਹ ਨੇ ਜਵਾਬ ਦੇਣਾ। ਸੁਣਦਿਆਂ ਸੁਣਦਿਆਂ ਰੱਬ ਦੀ ਸਿਫਤ ਇੰਨੀ ਕੁ ਮਦਹੋਸ਼ ਹੋ ਜਾਏ, ਇਹਨੂੰ ਆਪਣਾ ਆਪੇ ਹੀ ਭੁੱਲ ਜਾਓ, ਉਹਦੇ ਵਿੱਚ ਲੀਨ ਹੋ ਜਾਏ। ਹਜ਼ੂਰ ਕਹਿੰਦੇ ਨੇ ਉਹਦੇ ਗੁਣ ਨੂੰ ਗਾਓ, ਕੀਰਤਨ ਕਰੋ ਉਹਦਾ। ਹੁਣ ਅਗਲੀ ਬੇਨਤੀ, ਮੰਨ ਲਓ ਅਸੀਂ ਕਹਾਂਗੇ ਜੀ ਭਾਈ ਸਾਹਿਬ ਕਰਨਗੇ, ਕੱਲੇ ਕਿਵੇਂ ਗੁਣ ਗਾਈਏ? ਇੱਥੇ ਮੈਂ ਬੇਨਤੀ ਕਰਾਂਗਾ, ਬੜੇ ਸ਼ਬਦ ਐਸੇ ਨੇ ਜਿਹੜੇ ਉਹਦੇ ਗੁਣ ਗਾਏ ਜਾਂਦੇ ਆ। ਹੁਣ ਇੱਕ ਸ਼ਬਦ ਪੜੋ ਇਹ ਮਹਾਰਾਜ ਦਾ, ਤੁਮ ਦਾਤੇ ਧਨਾਸਰੀ ਰਾਗ ਨਾ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਇਹ ਕੀ ਹੈ? ਇਹ ਗੁਣ ਨੇ ਨਾ ਸਾਰੇ, ਆ ਤੇਰੇ ਗੁਣ ਨੇ। ਤੁਮ ਦਾਤੇ, ਜਦੋਂ ਇਹ ਕਹਿੰਦੇ ਆ ਤੂੰ ਦਾਤਾ ਹੈ, ਮੈਨੂੰ ਦਾਤਾਂ ਦੇਣ ਵਾਲਾ ਹੈ, ਦਾਤਾਂ ਦੇਣ ਵਾਲਿਆ ਦਾਤਾ ਮੈਂ ਤੇਰੀ ਸਿਫਤ ਕਰਨਾ ਆ। ਠਾਕੁਰ ਤੂੰ ਮੇਰਾ ਮਾਲਿਕ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਤੂੰ ਮੇਰੀ ਪਾਲਣਾ ਕਰਨ ਵਾਲਾ, ਨਾਇਕ ਮੇਰਾ ਆਗੂ ਤੂੰ ਹੈ, ਮੇਰਾ ਆਗੂ ਹੋਰ ਕੋਈ ਨਹੀਂ। ਇਹ ਸਿਫਤ ਨੇ ਸਾਰੀ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਸਾਡਾ ਖਸਮ ਹੈ ਨਿਮਖ ਨਿਮਖ, ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ, ਆ ਗਏ ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਤਾਂ ਕਿਹਾ ਵੀ ਮੰਨ ਲਓ ਇਹ ਮਨ ਚ ਆਏਗਾ ਵੀ ਭਾਈ ਸਾਹਿਬ ਕੀਰਤਨ ਜੀ ਨੂੰ ਕੀਰਤਨ ਨਹੀਂ ਹੁੰਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ, ਜੇ ਵਾ ਏਕ ਕਵਨ ਗੁਣ ਕਹੀਏ। ਉੱਥੇ ਵੀ ਸ਼ਬਦ ਮਹਾਰਾਜ ਨੇ ਇਹ ਵਰਤਿਆ, ਸਾਧੋ ਗੋਬਿੰਦ ਕੇ ਗੁਣ ਗਾਓ, ਗਾਏ ਵੀ ਤੇ ਨਾਲ ਕਹਿ ਦਿੱਤਾ ਮੇਰੀ ਜ਼ਬਾਨ ਏਕੇ ਤੇਰੇ ਗੁਣ ਜ਼ਿਆਦਾ ਨੇ, ਮੈਂ ਕਿੰਨੇ ਕੁ ਕਹਾਂ। ਜੇ ਵਾ ਏਕ ਕਵਨ ਗੁਣ ਕਹੀਏ, ਬੇਸੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨ ਹੀ ਲਈਏ ਰਹਾਓ। ਕੋਟ ਪਰਾਧ ਹਮਾਰੇ ਖੰਡੋ, ਇਹ ਵੀ ਗੁਣ ਹੈ। ਸਾਡੇ ਕਰੋੜਾਂ ਗੁਨਾਹ ਮਾਫ਼ ਕਰਨ ਵਾਲਿਆ, ਕੋਟ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਧ ਰਖਾਓ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਵੇਲੇ। ਮੈਂ ਇਹਦੇ ਅਰਥ ਨਹੀਂ ਕੀਤੇ, ਸਿੱਧਾ ਸ਼ਬਦ ਪੜ ਰਿਹਾ। ਮੈਨੂੰ ਯਕੀਨ ਹੈ ਕਿ ਇਹਨਾਂ ਲਫ਼ਜ਼ਾਂ ਦੇ ਆਪ ਨੂੰ ਅਰਥਾਂ ਦਾ ਪਤਾ ਹੈ, ਇਹ ਸਾਰੇ ਗੁਣ ਨੇ। ਹਮ ਅਗਿਆਨ ਅਲਮ ਮਤ ਥੋਰੀ, ਤੁਮ ਆਪਣ ਬਿਰਧ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਵੇਲੇ ਰਾਖੋ। ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ, ਮੈਂ ਤੇਰੇ ਘਰ ਦਾ ਗੁਲਾਮ ਹਾਂ, ਮੈਨੂੰ ਰੱਖ ਲੈ। ਆਪ ਜਾਪ ਸਾਹਿਬ ਪੜ੍ਹ ਦਿਓ ਜੀ, ਸਿਰਫ ਧਿਆਨ ਦੇ ਕੇ ਪੜ੍ਹ ਲਓ, ਉਹਦਾ ਤਾਂ ਆਨੰਦ ਹੀ ਇੰਨਾ ਜਿੰਨੇ ਰੱਬ ਦੇ ਗੁਣ ਗੁਰੂ ਗੋਬਿੰਦ ਸਿੰਘ ਨੇ ਗਾਏ ਨੇ। ਕਮਾਲ ਕਰ ਦਿੱਤੀ ਜੀ, ਹਾਲੇ ਸਾਰੇ ਉਹ ਕਰਮ ਨਾਮ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ, ਜਾਪ ਸਾਹਿਬ ਪੜ੍ਹਨ ਵਾਲਿਓ, ਮੈਂ ਸਰਬ ਨਾਮ ਨਹੀਂ ਬੋਲ ਸਕਦਾ, ਨਾਮ ਨੂੰ ਕੋਈ ਨਹੀਂ ਬਿਆਨ ਕਰ ਸਕਦਾ, ਪਰ ਚੰਗੀ ਬੁੱਧੀ ਵਾਲਿਆਂ ਨੇ ਕਰਮ ਨਾਮ ਰੱਖੇ। ਜਦੋਂ ਆਪ ਪੜ੍ਹਦੇ ਹੋ ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਭੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਭੰਜੇ, ਸਾਰੇ ਤਾਂ ਗੁਣ ਨੇ। ਥੋੜੀ ਵੀ ਥੋੜੇ ਜਿਹੇ ਅਰਥਾਂ ਤੇ ਨਜ਼ਰ ਮਾਰ ਲਓ, ਬੜੀ ਛੇਤੀ ਸਮਝ ਪੈਂਦੀ। ਨਮਸਤੰਗ ਅਕਾਲੇ, ਸਮੇਂ ਤੋਂ ਉੱਪਰ ਰਹਿਣ ਵਾਲਿਆ ਤੈਨੂੰ ਮੱਥਾ ਟੇਕਣਾ। ਨਮਸਤੰਗ ਕਿਰਪਾਲੇ, ਕਿਰਪਾ ਦੇ ਖਜ਼ਾਨੇ ਤੈਨੂੰ ਮੱਥਾ ਟੇਕਣਾ ਵਾ। ਨਮਸਤੰਗ ਅਰੂਪੇ, ਅਰੂਪ ਤੋਂ ਬਿਨਾਂ ਤੈਨੂੰ ਮੱਥਾ ਟੇਕਣਾ। ਨਮਸਤੰਗ ਅਨੂਪੇ, ਤੇਰੇ ਵਰਗਾ ਕੋਈ ਨੀ ਤੈਨੂੰ ਮੱਥਾ ਟੇਕਣਾ। ਨਮਸਤੰਗ ਅਕਾਏ, ਤੇਰੀ ਸਾਡੇ ਵਰਗੀ ਕਾਇਆ ਥੋੜੀ ਤੈਨੂੰ ਮੱਥਾ ਟੇਕਣਾ। ਨਮਸਤੰਗ ਅਜਾਏ, ਤੈਨੂੰ ਕਿਸੇ ਮਾਂ ਨੇ ਜੰਮਿਆ ਨੀ ਤੈਨੂੰ ਮੱਥਾ ਟੇਕਣਾ। ਪਿਆਰੇ ਉਹ ਗੁਣ ਨੀ, ਜਦੋਂ ਤੁਸੀਂ ਇਹ ਪੜ੍ਹਦੇ ਹੋ ਸਦਾ ਸੱਚ ਦਾ ਆਨੰਦ ਸਤਰੰਗ ਪਰਣਾ ਸੀ, ਇਹ ਸਾਰੇ ਗੁਣ ਨੇ। ਕਿ ਸਾਹਿਬ ਦਿਮਾਗ ਹੈ, ਕਿ ਹੁਸਨ ਚਿਰਾਗ ਹੈ, ਇਹ ਕੀ ਹੈ? ਕਿ ਪਾਕ ਬੇਐਬ ਹੈ, ਕਿ ਗੈਬੁਲ ਗੈਬ ਹੈ? ਗੁਰਮੁਖੋ ਸੱਚ ਇਹ ਵੇ, ਜਿਨ੍ਹੇ ਗੋਬਿੰਦ ਦੇ ਗੁਣ ਗਾਣੇ ਨੇ। ਇੱਕ ਵਾਰੀ ਜਾਪ ਸਾਹਿਬ ਦੇ ਸ਼ਬਦਾਂ ਦੇ ਅਰਥਾਂ ਵੱਲ ਧਿਆਨ ਦੇ ਦਿਓ, ਸਵੇਰੇ ਪਾਠ ਕਰਦਿਆਂ ਸਵਾਦ ਆਜੂਗਾ ਵੀ ਸਿੱਧੀਆਂ ਰੱਬ ਨਾਲ ਗੱਲਾਂ ਕਰਾਤੀਆਂ ਗੁਰੂ ਗੋਬਿੰਦ ਸਿੰਘ ਨੇ। ਇੱਥੋਂ ਤੱਕ ਇੱਕ ਸ਼ਬਦ ਹੋਰ ਕਹਿ ਕੇ ਮੈਂ ਅਰਥ ਅੱਗੇ ਕਰ ਦੇਣਾ। ਜਦੋਂ ਹਜ਼ੂਰ ਜ਼ਫਰਨਾਮਾ ਲਿਖਦੇ ਆ, ਤੇ ਸਾਡੀ ਇੱਛਾ ਹੈ, ਮੈਂ ਚਲੋ ਸੰਗਤ ਚ ਅਨਾਊਂਸ ਵੀ ਕਰ ਦੇਣਾ, ਸਾਡੀ ਤੀਬਰ ਇੱਛਾ ਹੈ ਕਿ ਬਹੁਤ ਜਲਦੀ ਜ਼ਫਰਨਾਮੇ ਦਾ ਮੂਲ ਪਾਠ ਸ਼ੁੱਧ ਹੋ ਕੇ ਪਰਸ਼ੀਅਨ ਵਿੱਚ ਤੇ ਪੰਜਾਬੀ ਵਿੱਚ ਗੁਟਕੇ ਦੇ ਰੂਪ ਵਿੱਚ ਸੰਗਤ ਦੇ ਸਾਹਮਣੇ ਆ ਜਾਏ। ਕਿਉਂਕਿ ਜ਼ਫਰਨਾਮਾ ਉਹ ਦਸਤਾਵੇਜ਼ ਹੈ, ਚਲੋ ਮੈਂ ਦਸਤਾਵੇਜ਼ ਲਫ਼ਜ਼ ਵਰਤਣ ਲੱਗਾ, ਕਿਸੇ ਵੀ ਵੱਡੇ ਤੋਂ ਵੱਡੇ ਕ੍ਰਾਂਤੀਕਾਰੀ ਨੇ ਵਕਤ ਦੇ ਹਕੂਮਤ ਦੇ ਬਾਦਸ਼ਾਹ ਨੂੰ ਨਹੀਂ ਲਲਕਾਰਿਆ, ਜਿਹੜਾ ਕਿਰਪਾਨ ਨਾਲ ਵੀ ਗੁਰੂ ਗੋਬਿੰਦ ਸਿੰਘ ਨੇ ਲਲਕਾਰਿਆ ਤੇ ਕਲਮ ਨਾਲ ਵੀ ਗੁਰੂ ਗੋਬਿੰਦ ਸਿੰਘ ਨੇ ਲਲਕਾਰਿਆ। ਇਹ ਗੱਲ ਹੋਰ, ਜ਼ਫਰਨਾਮਾ ਲਿਖਣ ਤਾਂ ਕਹਿੰਦੇ ਆ ਕਿ ਮੈਂ ਲੜਾਈ ਸ਼ੁਰੂ ਨਹੀਂ ਕੀਤੀ, ਜਿੰਨੀਆਂ ਲੜਾਈਆਂ ਲੜੀਆਂ ਮੈਂ ਡਿਫੈਂਸ ਲਈ ਲੜੀਆਂ ਨੇ, ਸਮਝ ਗਿਆ ਨਾ ਜੀ, ਬਾਲ ਲਾਚਾਰ ਕੀ ਦਰਮਿਆਂ ਆਮਦੰਦ, ਮੈਂ ਡਿਫੈਂਸ ਨਹੀਂ ਲੜੀਆਂ ਪਰ ਖੂਨ ਚੇਤੇ ਰੱਖੀ, ਪੁੱਤਰ ਸ਼ਹੀਦ ਕਰ ਦਿੱਤੇ, ਸਿੱਖ ਸ਼ਹੀਦ ਕਰ ਦਿੱਤੇ, ਖੂਨ ਚੇਤੇ ਰੱਖੀ, ਹੁਣ ਮੈਂ ਲੜਾਈ ਸ਼ੁਰੂ ਕੀਤੀ ਹੈ, ਸਵਾਦ ਤਾਂ ਇਹਨੂੰ ਮਿਟਾ ਕੇ ਦਿਖਾਈ, ਹੁਣ ਸ਼ੁਰੂ ਹੋਣੀ ਹੈ ਤੇਰੀ ਮੇਰੀ ਜੰਗ। ਤੇ ਮੈਂ ਕਈ ਵਾਰੀ ਸੋਚਣਾ, ਬਾਕੀ ਸਾਰੀਆਂ ਲੜਾਈਆਂ ਗੁਰੂ ਸਾਹਿਬ ਕਿਸੇ ਤੇ ਚੜ੍ਹ ਕੇ ਗਏ ਜੀ? 14 ਲੜਾਈਆਂ, ਹਮਲੇ ਹੁੰਦੇ ਨੇ, ਮੁਕਾਬਲਾ ਕਰਦੇ ਆ, ਜਦੋਂ ਨਦੇੜ ਪਹੁੰਚਦੇ ਆ ਕਹਿਣ ਲੱਗੇ ਹੁਣ ਤੇਰੀ ਮੇਰੀ ਗੱਲ ਸ਼ੁਰੂ ਹੋਈ ਏ, ਪੰਜ ਤੀਰ ਦੇ ਕੇ ਕਹਿੰਦੇ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦੀ, ਸੱਚੀ ਮੁੱਚੀ ਬੰਦੇ ਨੇ ਇੱਟ ਨਾਲ ਇੱਟ ਖੜਕਾ ਦਿੱਤੀ। ਜਦੋਂ ਉਹਨੇ ਸ਼ੁਰੂ ਕੀਤੀ, ਉਹ ਔਰੰਗਜ਼ੇਬ ਦੀ ਔਲਾਦ ਤੋਂ ਸਾਂਭੀ ਨਹੀਂ ਗਈ। ਮੈਂ ਆਪ ਨੂੰ ਬੇਨਤੀ ਕਰਾਂਗਾ, 12 ਸ਼ੇਰ ਸਫ਼ਰਨਾਮੇ ਦੇ ਉਹ ਰੱਬ ਦੇ ਗੁਣ ਗਾਉਂਦੇ ਆ, ਚਿੱਠੀ ਬਾਦਸ਼ਾਹ ਨੂੰ ਲਿਖ ਰਿਹਾ। ਮੈਂ ਸਿਰਫ 3 ਕੁ ਬੇਨਤੀ ਕਰਾਂਗਾ, ਸਾਧੋ ਗੋਬਿੰਦ ਕੇ ਗੁਣ ਗਾਵੋ। ਗੁਣ ਗਾ ਸਕਦੇ ਆ, ਵੱਡਾ ਵੱਡਾ ਕਹਿ ਸਕਦੇ ਆ, ਸਿਫਤਾਂ ਕਰ ਸਕਦੇ ਆ। ਹਜ਼ੂਰ ਦਾ ਬਚਨ ਹੈ, ਕਮਾਲ ਏ ਕਰਾਮਾਤ ਖਾਇਮ ਕਰੀਮ, ਕਮਾਲ ਏ ਕਰਾਮਾਤ ਖਾਇਮ ਕਰੀਮ, ਰਜ਼ਾ ਬਖਸ਼ رازق رحاکن رحیم. میں اس دن بھائی صاحب نے کہا تسی پڑھیا میرے نال چلو پڑھیا جاتا ہے پہلے جیڑا شیر دی پہلی سطر ہو ساری عربی و فارسی نہیں کمال کرامات عربی ہے کمال کرامات قائم قائم دو نقطی کاف ہے گنڈے والی کاف نہیں کمال کرامات قائم کریم ایک چارے دے چارے لفظ جڑے نے عربی وچوں نے تے اگلے فارسی عربی کٹھے نے رضا بخش رازق رحاکن رحیم کدی سوچیو پہلے سارے ککے نال اگلا شیر دی اگلی سطر ساری رارے نال اورنگزیب نے پہلی شیر پڑھیا انہیں ویکھیا تہاڈا ایڈا وڈا مہان کوی اینو کوتا وچ کہندے نے انوپراش شبد النکار اکو اکھر نال کمال کرامات قائم کریم رضا بخش رازق رحاکن رحیم اے تم داتے ٹھاکر بردوالک کمال کرامات کمالے نہیں پڑھنا زیر لگی تھلے چلو کمال کرامات تو کراماتاں دا شکتیاں دا شکر ہے تیرے تو وڈی طاقت دنیا وچ کسے کول نہیں کنوں کہہ رہا رب نو اے اورنگزیب نو کیوں لکھ دے پیا کیونکہ اورنگزیب نو دسنا چاہندے نے تو سنگھاسن تے بیٹھ کے رب بنیا بیٹھا ہے لوگ تینوں چٹھیاں لگ کے ترلے کر دیا میں چٹھی تینوں لکھاں گا پر میں سب تو پہلا رب دی صفت کراں گا کمال کرامات تو کرامات وی شکتیاں وی شکر ہیں قائم تیری ہستی نو کسے ہٹا نہیں سکنا کریم تو بخشش کرن والا ہے کمال کرامات قائم کریم رضا بخش انج ویسے فارض اے شبد ہے رضا بخش اے دا خوشی بخشن والا رضا بخش رازق رزق دین والا ہے رحاکن تو بند خلاصی کرن والا ہے رحیم تیرے تو وڈا ترس دل کو بھی نہیں اے سارے گن نے سادو گوبند کے گن گاؤ کمال کرامات قائم کریم رضا بخش رازق رحاکن رحیم امام بخش بخشندہ او دستگیر امام بخش امام مید شرن امام بخش بخشندہ او دستگیر شرن بخشن والیا اپنی شرن شبد سمجھ نا اپنی شرن وچ رکھن والیا دستنگیر دستنگیر دا ارتھ ہوندا ہاتھ پکڑن والا جنوں اسی دستگیر کہنے دا وی ارتھ ہاتھ پکڑن والا امام بخش بخشندہ او دستگیر خطا بخش تو گناہ بخشن والا ہے اے بھی تیرا گن ہے ایک خطا بخش روزی دیکھو تو رزق دینا ہے دل پذیر پذیر در تے پیارا جننے مرضی بندہ گناہ کر لے جدو تیرے سامنے روندا ہے تو اینا دلو پیار کرنا ہے پھر ہاتھ پکڑ لینا ہے کمال کرامت قائم کریم رضا بخش رازق رحاکن رحیم امام بخش بخشندہ ہے او دستگیر خطا بخش روزی دیکھو دل پذیر شہنشاہ خوبی دیکھو راہنمو واہ واہ جی شہنشاہ دا ارتھ بادشاہ ہوندا ہے نا خوبی دا ارتھ گن راہنمو دا ارتھ اگوائی کرن والا حضور کہندے پرماتما میرے اللہ رب جی آپ بادشاہ نو اکل توں دین والا بے اکلیا نو شہنشاہ خوبی دیکھو گن دینا توں راہنمو توں انہاں دی اگوائی کرن والا ہے کہ بے گنوں بے چون بے نمو کہ بے گیوں بے گنوں بے چونوں چون بے نمو بے گنوں تیری تو اپما تو رہت ہیں تیرا رنگ کوئی نہیں سچ ایوے بے نمو تو انام ہے نام تو رہتے تیرا کوئی نام نہیں لے سکتا یہ کی ہے یہ سارے پرماتما دے گن نے گرمکھو اے سنسے چ نہ پیا جے ہن ساڈیاں سمسیاں بھی واہگرو شبد پڑھنا تے بانی دا کوئی فائدہ نہیں بانی والا کہندا واہگرو واہگرو کہی جاندے آ سچی میں کہنا بھی جدو تسی بانی پڑھ دیو ادو رب دے گن گائے جا رہے آ اودے گیت گائے جا رہے آ ستگرو سچے پاتشاہ جی اج کہہ رہے نے سادھو گوبند کے گن گاو میں صرف دو تو کہیں کر سکیا مانس جنم امولک پایو بڑی مشکل نال ملیا امولک ہے برتھا کاہے گواو کیوں ویسٹ کرنے کیوں اکارت کریں اسی کر کے پہلا سلوک بھی اے گن گوبند گایو نہیں جنم اکارت کین بڑے کرپالو نے چڑک نہیں ماری کہنے چل جے نہیں گایا آج ہی گال ہے گرو صاحب کیویں گائیے ਕਹਿੰਦੇ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ, ਜੇ ਬਿਦ ਜਲ ਕੋ ਮੀਨ ਸਾਧੋ ਗੋਬਿੰਦ ਕੇ ਗੁਣ ਗਾਓ। ਇਸ ਤਰ੍ਹਾਂ ਗਾਓ, ਸਾਧੋ ਗੋਬਿੰਦ ਕੇ ਗੁਣ ਗਾਓ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ ਰਹਾਓ। ਪਤਿਤ ਪੁਨੀਤ, ਬੜਾ ਵੱਡਾ ਧੀਰੇ ਦਿੱਤਾ, ਤੂੰ ਇਸ ਕਰਕੇ ਨੀ ਗੁਣ ਗਾ ਰਿਹਾ ਵੀ ਮੈਂ ਪਾਪ ਕੀਤੇ ਆ, ਮੈਂ ਬੜੇ ਨੀਚ ਕਰਮ ਕੀਤੇ ਆ। ਗੁਰਮੁਖੋ, ਬੰਦਾ ਗਲਤੀ ਕਰਦਾ, ਬੰਦਾ ਨੀ ਬਖਸ਼ਦਾ। ਕਿੰਨੀਆਂ ਅਦ੍ਰਿਸ਼ਟ ਗਲਤੀਆਂ ਕਰਨੀਆਂ, ਸਿਰਫ ਸਾਨੂੰ ਪਤਾ ਹੁੰਦਾ, ਰੱਬ ਬਖਸ਼ ਦਿੰਦਾ। ਬੰਦੇ ਦੇ ਹੱਥ ਵਿਚ ਲੈ ਤੇ ਸਭ ਕੁਝ ਖਤਮ ਕਰਕੇ ਰੱਖਦੇ। ਇਸ ਕੇ ਹਾਥ ਹੋਏ ਤਾਂ ਸਭ ਕਿਛ ਲੈ। ਤੂੰ ਪਤਿਤ ਹੋ ਗਿਆ, ਕਿਉਂ ਨੀ ਆਉਂਦਾ ਗੁਰਦੁਆਰੇ? ਜੇ ਤੂੰ ਪਤਿਤ ਹੋ ਗਿਆ ਤਾਂ ਵੀ ਘਬਰਾ ਨਾ, ਉਸ ਗੋਬਿੰਦ ਕੋਲ ਇੰਨੀ ਕੁ ਤਾਕਤ ਹੈ, ਉਹ ਪਤਿਤਾਂ ਨੂੰ ਵੀ ਪਵਿੱਤਰ ਕਰ ਦਿੰਦਾ ਜਿਹੜੇ ਨਾਮ ਜਪਣ ਲੱਗ ਪੈਂਦੇ। ਪਤਿਤ ਪੁਨੀਤ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਕੋਈ। ਅਗਲੀ ਗੱਲ, ਦੀਨ, ਦੀਨ ਦਾ ਲਫ਼ਜ਼ੀ ਅਰਥ ਮਜ਼ਲੂਮ ਵੀ ਹੁੰਦਾ, ਦੀਨ ਦਾ ਅਰਥ ਧਰਮ ਵੀ ਹੈ। ਇੱਥੇ ਦੀਨ ਦਾ ਅਰਥ ਗਰੀਬ। ਪਤਿਤ ਪੁਨੀਤ, ਦੀਨ ਬੰਦ, ਤੇਰੇ ਅੰਦਰ ਇਹ ਹਿੰਮਤ ਆ ਗਈ ਮੈਂ ਗਰੀਬ ਹਾਂ। ਇੱਥੇ ਐਡੇ ਲੋਕ ਆਏ ਹੋਣਗੇ, ਅਮੀਰ ਆਏ ਹੋਣਗੇ, ਕਹਿੰਦੇ ਨਹੀਂ, ਉਹ ਗਰੀਬਾਂ ਦਾ ਵੀ ਹੈ। ਤੂੰ ਇਹਨਾਂ ਹੀਨਤਾ ਲਿਆਈ ਕਿ ਕਿਸੇ ਨੇ ਇੰਨੀ ਮਾਇਆ ਦੇ ਦਿੱਤੀ, ਇੰਨਾ ਕੁਝ ਗੁਰਦੁਆਰੇ ਦੇ ਦਿੱਤਾ, ਇੰਨਾ ਲੰਗਰ ਲਾ ਦਿੱਤਾ, ਆਹ ਕੁਝ ਕਰਤਾ, ਤੂੰ ਕਿਉਂ ਘਬਰਾਨਾ? ਉਹ ਅਮੀਰ ਨਿਵਾਜ ਨੀ, ਉਹ ਗਰੀਬ ਨਿਵਾਜ ਹੈ, ਉਹ ਦੀਨ ਬੰਦ ਹੈ। ਦੀਨ ਬੰਦ ਗਰੀਬਾਂ ਦਾ, ਜਿਹਨੂੰ ਗੁਰੂ ਜੀ ਕਹਿੰਦੇ ਆ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਤ ਹੈ ਛਤਰਤ ਹੈ। ਹਜ਼ੂਰ ਕਹਿ ਰਹੇ ਨੇ ਕਿ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਗਰੀਬਾਂ ਦਾ ਬੰਦਦਾਰ ਤੇ ਮਿੱਤਰ ਰਿਸ਼ਤੇਦਾਰ ਹੈ। ਪਤ ਪੁਨੀਤ ਦੀਨ ਬੰਦ ਹਰ ਹਰੀ, ਸ਼ਰਨ ਤਾਹੇ ਤੁਮ ਆਓ, ਉਹਦੀ ਸ਼ਰਨ ਚ ਆ ਜਾਓ, ਉਹਦੇ ਘੇਰੇ ਚ ਆ ਜਾਓ। ਮਹਾਰਾਜ ਕਹਿੰਦੇ ਨੇ ਉਹਦੇ ਚਰਨ ਪਕੜ ਲਓ। ਹਜ਼ੂਰ ਜੀ, ਇਹ ਅਸੰਭਵ ਹੈ, ਕਿਵੇਂ ਹੋ ਸਕਦਾ? ਤੁਸੀਂ ਕਹਿ ਤੇ ਦਿੱਤਾ। ਗੁਰੂ ਸਾਹਿਬ ਕਹਿੰਦੇ ਆ, ਮੈਂ ਤੈਨੂੰ ਇੱਕ ਉਦਾਹਰਣ ਦੇਣਾ। ਗੱਜ ਕੋ ਤਰਾਸ ਮਿਟਿਓ ਜੇ ਸਿਮਰਤ। ਇੱਥੇ ਗੱਜ ਦਾ ਲਫ਼ਜ਼ੀ ਅਰਥ ਜੀ ਖਾਥੀ। ਮੈਂ ਆਪ ਨੂੰ ਕਿਹਾ ਅੱਗੇ ਬੜੀ ਵਾਰੀ ਇਹ ਆਉਣਾ ਮਹਾਰਾਜ ਦਾ, ਇਹ ਦੋਹਰਾ ਵੀ ਹੋਵੇ। ਬਲ ਚੁਟਕਿਓ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਗਜਿੰਦਰ ਵੀ ਆਏਗਾ ਬਾਣੀ ਚ, ਇੱਕ ਗਜ ਦਾ ਅਰਥ ਮਿਣ ਵਾਲਾ ਵੀ ਆਏਗਾ। ਮਨ ਮੇਰੋ ਗਜ, ਜੇਵਾ ਮੇਰੀ ਕਾਤੀ, ਉਥੇ ਅਰਥ ਮਾਪਾਈ ਨਾਲ ਜਿਹੜਾ ਗਜ ਕਹਿੰਦੇ। ਇੱਥੇ ਗੁਰੂ ਜੀ ਕਹਿੰਦੇ ਨੇ ਗਜ ਖਾਥੀ। ਇਹ ਭਾਗਵਤ ਪੁਰਾਣ ਦੀ ਘਟਨਾ ਹੈ ਕਿ ਇਹ ਗੰਧਰਵ ਸੀ ਹਾਥੀ, ਇਹਨੂੰ ਸ਼ਰਾਪ ਦੇ ਦਿੱਤਾ ਦੇਵਰ ਰਿਖੀ ਨੇ। ਚਲੋ, ਬੜੀ ਵਿਸਤਾਰ ਦੀ ਕਹਾਣੀ ਹੈ। ਇਹ ਸਰਾਪਿਆ ਗਿਆ, ਇਹ ਸਰਾਪ ਕੇ ਹਾਥੀ ਬਣ ਗਿਆ। ਹਾਥੀ ਬਣ ਕੇ ਵਰਨ ਦੇ ਤਲਾਬ ਤੇ ਪਾਣੀ ਪੀਣ ਗਿਆ। ਭਾਗਵਤ ਪੁਰਾਣ ਕਹਿੰਦਾ ਉਥੇ ਤੰਦਵੇ ਨੇ ਹਾਥੀ ਨੂੰ ਪਕੜ ਲਿਆ, ਖਿੱਚਣ ਲੱਗਾ। ਇਹ ਜਦੋਂ ਦੀ ਜਕੜ ਚ ਆ ਗਿਆ, ਫਿਰ ਇਸ ਗੰਧਰਵ ਨੇ ਇਹਦੀ ਸੁਰਤ ਨੂੰ ਵੇਲਾ ਚੇਤੇ ਆ ਗਿਆ। ਅੱਗੇ ਆਵੇਗਾ। ਮਹਾਰਾਜ ਕਹਿੰਦੇ ਆ, ਗੁਰੂ ਤੇਗ ਬਹਾਦਰ, ਤੁਸੀਂ ਇੱਥੇ ਬੰਦੇ ਹੋ, ਉਹ ਤਾਂ ਉਹਨੂੰ ਵੀ ਬਖਸ਼ ਦਿੰਦਾ ਜਿਹਨੂੰ ਜਾਨਵਰ ਹਾਥੀ ਕਹਿੰਦੇ ਸਨ। ਹਾਥੀ ਨੇ ਕਿਹੜਾ ਕਰਮ ਧਰਮ ਕੀਤਾ ਸੀ? ਧਰਮ ਕੌਣ? ਗੱਜ ਕੀਨਾ? ਇਹ ਉਹਨੇ ਪੁਕਾਰਿਆ। ਭਾਗਵਤ ਪੁਰਾਣ ਕਹਿੰਦਾ ਜਦੋਂ ਖਿੱਚਿਆ ਜਾ ਰਿਹਾ ਸੀ, ਉਹਨੇ ਕਿਹਾ ਪ੍ਰਭੂ ਨੂੰ ਪੁਕਾਰ ਦਿਆਂ ਉਹਨੇ ਕਮਲ ਦਾ ਫੁੱਲ ਭੇਟਾ ਕੀਤਾ ਉਥੋਂ ਸਰੋਵਰ ਤੋਂ। ਕਹਿੰਦੇ ਰੱਬ ਨੇ ਤੰਦਵੇ ਨੂੰ ਚੀਰ ਕੇ ਰੱਖ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਜਿਹੜਾ ਹਾਥੀ ਦੀ ਆਵਾਜ਼ ਸੁਣ ਸਕਦਾ, ਤੂੰ ਤਾਂ ਕਹਿੰਦਾ ਮੈਂ 84 ਦਾ ਸਰਦਾਰ ਆ, ਤੇਰੀ ਨਹੀਂ ਸੁਣੇਗਾ, ਤੂੰ ਪੁਕਾਰ ਉਹਨੂੰ। ਗੱਜ ਕੋ ਤਰਾਸ ਮਿਟਿਓ ਜੇ ਸਿਮਰਤ, ਤੁਮ ਕਾਹੇ ਬਿਸਰਾਵੋ, ਜੇ ਹਾਥੀ ਨਹੀਂ ਭੁਲਾਉਂਦਾ ਤੂੰ ਕਿਉਂ ਭੁਲਾ ਰਿਹਾ? ਸਤਿਗੁਰੂ ਜੀ, ਫਿਰ ਗੁਰਮੁਖ ਬੰਦਾ ਰਸਤਾ ਦੱਸੋ। ਗੁਰੂ ਜੀ ਕਹਿੰਦੇ ਤਜ ਅਭਿਮਾਨ ਮੋਹ ਮਾਇਆ, ਇੱਥੇ ਵਿਸ਼ਰਾਮ ਲਾਣਾ। ਤਜ ਦੇ ਤੂੰ ਹੰਕਾਰ ਨੂੰ, ਤੇ ਜਿਹੜਾ ਮਾਇਆ ਦਾ ਮੋਹ ਹੈ ਇਸ ਪਕੜ ਨੂੰ ਛੱਡ ਦੇ। ਤਜ ਅਭਿਮਾਨ ਮੋਹ ਮਾਇਆ ਛੱਡ ਕੇ ਫੁੰਨ ਦਰ ਤੇ ਫਿਰ ਇਹ ਅੰਦਰ ਖਾਲੀ ਕਰ। ਫਿਰ ਕੀ ਕਰ? ਫੁੰਨ ਭਜਨ ਰਾਮ ਚਿੱਤ ਲਾਵੋ। ਪ੍ਰਭੂ ਦਾ ਜੋ ਸਾਰੀਆਂ ਥਾਵਾਂ ਤੇ ਰਮਿਆ ਹੈ ਉਹਦੇ ਭਜਨ ਵਿਚ ਉਹਦੀ ਬੰਦਗੀ ਵਿਚ ਆਪਣੇ ਚਿੱਤ ਨੂੰ ਲਾ ਦੇ। ਮੈਂ ਫਿਰ ਬੇਨਤੀ ਕਰ ਰਿਹਾ, ਹਰ ਰੋਜ਼ ਗੁਰੂ ਸਮਤ ਦੇਈ ਜਾਂਦੇ ਨੇ, ਕਹਿੰਦੇ ਜੇ ਭਜਨ ਚ ਚਿੱਤ ਨਹੀਂ ਲੱਗਦਾ ਤੇ ਜਾਂ ਹੰਕਾਰ ਤੈਨੂੰ ਤੰਗ ਕਰ ਰਿਹਾ ਬੈਠੇ ਨੂੰ, ਜਾਂ ਤੈਨੂੰ ਮਾਇਆ ਦਾ ਮੋਹ ਕਰ ਰਿਹਾ, ਇਹ ਛੱਡ ਇਹਨਾਂ ਨੂੰ। ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ, ਨਾਨਕ ਕਹਿਤ ਮੁਕਤ ਪੰਥ ਇਹ। ਹਜ਼ੂਰ ਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹ ਮੁਕਤੀ ਦਾ ਰਾਹ ਹੀ ਆ, ਮੁਕਤ ਪੰਥ ਇਹ। ਗੁਰਮੁਖ ਹੋਏ ਤੁਮ ਪਾਵੋ, ਤੁਸੀਂ ਗੁਰਮੁਖ ਬਣ ਜਾਓ, ਗੁਰਮੁਖ ਹੋਵੋਗੇ ਤੇ ਮਿਲੇਗਾ। ਤੇ ਅੱਗੇ ਜੀ ਹੁਣ ਕਿਵੇਂ ਗੁਰਮੁਖ ਬਣੋ, ਉਹ ਕਹਿ ਦਿੱਤਾ ਗੋਬਿੰਦ ਦੇ ਗੁਣ ਗਾਓ, ਹਰੀ ਦੀ ਸ਼ਰਨ ਵਿਚ ਆ ਜਾਓ, ਮਾਇਆ ਮੋਹ ਤੇ ਹੰਕਾਰ ਨੂੰ ਛੱਡ ਦਿਓ, ਗੁਰਮੁਖਤਾ ਹੀ ਮਿਲੇਗੀ। ਗੁਰਮੁਖ ਬਣ ਜਾਓਗੇ ਤੇ ਫਿਰ ਮੁਕਤੀ ਦਾ ਪੰਥ ਮਿਲੇਗਾ। ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਕਿਰਪਾ ਕੀਤੀ। ਕੱਲ ਨੂੰ ਇਸ ਤੋਂ ਅਗਲਾ ਸ਼ਬਦ ਆਪਾਂ ਵਿਚਾਰਾਂਗੇ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਬੜੀ ਇਕਾਗਰਤਾ ਨਾਲ ਰੋਜ਼ ਸੁਣ ਰਹੇ ਹੋ, ਘਰਾਂ ਵਿਚ ਬੈਠੇ ਵੀ ਸੁਣ ਰਹੇ ਹੋ, ਸਭ ਦਾ ਧੰਨਵਾਦ। ਮੰਗਰ ਸਾਹਿਬ ਵੀ ਰੋਜ਼ ਜ਼ੋਰ ਲਾਉਂਦੇ ਆ ਵੀ ਆਓ ਗੁਰਦੁਆਰੇ। ਜਦੋਂ ਸਾਹਿਬ ਜੀ ਘਰਾਂ ਚ ਬੈਠੇ ਸਨ ਉਦੋਂ ਲੋਕੀ ਬੜਾ ਕਹਿੰਦੇ ਹੁੰਦੇ ਸਨ ਭਾਈ ਸਾਹਿਬ ਜੀ ਕਿਹੜਾ ਵੇਲਾ ਆਵੇਗਾ ਜਿੱਦਣ ਗੁਰਦੁਆਰੇ ਜਾ ਕੇ ਬਵਾਂਗੇ, ਹੁਣ ਉਹ ਵੇਲਾ ਆ ਗਿਆ ਤੇ ਆ ਕੇ ਵਿਆਹ ਕਰੋ। ਤੇ ਮੇਰੀ ਇਹ ਬੇਨਤੀ, ਸਤਿਗੁਰੂ ਕਿਰਪਾ ਕਰੇ, ਜਿੰਨਾ ਜਾਣਾ ਜੀ ਸਦਕੇ ਜਾਓ, ਨਹੀਂ ਤੇ ਆਓ ਥੋੜਾ ਜਿਹਾ ਆਪਾਂ ਨਾਮ ਜਪ ਲਈਏ। ਸਤਿਗੁਰੂ ਸਾਰੇ ਸੰਸਾਰ ਦਾ ਭਲਾ ਕਰੀ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ।